आए, याही कुल ते प्रगट होए, ताही कुल को नाम, पुण द्वादश गुरिंड को मेरी है प्रणाम।
श्री अंगद जी सुनो मैं, इम तुम के कर बंद, बाहर बचन उचरे रुचरे, कर्ण रोष हित मंद।
परम सत्कार योग साध संग जी, मनचित बिरतियां नूं एकागर करन वास्ते ते रसना नूं पवित्र करन लई सब माई भाई साहिबान सब गज के आखो जी, धन श्री सतगुरु उदय सिंह सच्चे पातशाह जी। चल रहा इतिहास आप सरवण कर रहे हो साध संग जी, सरवण कीतियां गईयां जो पंक्तियां हन उस वक्त दे प्रथाए कि जिस वेले गुरु नानक देव सच्चे पातशाह जी ने अपना हिसाब ते किताब पूरा करके दौलत खां लोधी नूं समझा दिता, जानी कि साडा वादा निकलिया 135 रुपये वध निकले, वेखण अते सुनण वाले सारे हैरान हो गए और जय राम जी भी झुरदे ने कुछ कि मैं एवें लोकां दे मगर लग के इन्हां नूं बुरा भला आख्या, ए ते बिलकुल अपने सच्चे सुच्चे रस्ते ते चल रहे ने। वापस आए भैन जी पुछदे ने कि किवें होया लेखा जोखा, ते गुरां ने सारी गल दसी कि कोल ही बैठे सन भाईआ जी जय राम जी, इन्हां नूं सारी गल दा पता है। तां फिर ओह पछताए जय राम जी कि मैं इन्हां नूं वध कट क्यों बोलिया है। गुरु नानक देव जी जानी के नाराज जिहा हो गया, गुस्सा जिहा कीता, थोड़ा जिहा अंदर रोस आया कि मैनूं की कहिंदे ने। आखण लगे मैं ये हुण कार नहीं करनी, इस कार नूं जय राम जी भाईआ जी तुसीं आप संभालण दा यतन करो। ते उठ के तुर चले ते भैन नानकी ते जय राम जी वास्ते पांदे ने सानूं छड के ना चलो ते ना किते जाओ, साडे कोल रहो। भैन जी ते बहुते कीरने करदे ने नानकी जी कि जे तूं तुर जाएगा ते मैं जिंदा नहीं रह सकदी, तेरे नाल ही वीर जी मेरा जाउणा है। ते जय राम जी भी अपनियां गलतियां माफ करवांदे ने। कोल भाई बाला जी खड़े सन, इन्हां ने भी समझाण दा यतन कीता, आख्या कि जगत दे मालक ने ਇਹ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਧਰਿਆ, ਇਹਨਾਂ ਨੇ ਚਾਰੇ ਦੇ ਚਾਰੇ ਪਦਾਰਥ ਨੌ ਨਿਧਾਂ 18 ਸਿੱਧਾਂ ਦੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਆਪਣੇ ਹੱਥ ਉੱਤੇ ਇਹ ਪਦਾਰਥ ਰੱਖੇ ਨੇ ਤੇ ਇਹ ਜੋ ਮਰਜ਼ੀ ਕਰ ਸਕਦੇ ਨੇ, ਭਾਵੇਂ ਰੜੇ ਮੈਦਾਨ 'ਚ ਬੈਠੇ ਹੋਣ ਤੇ ਹਰ ਇੱਕ ਆਪਣੇ ਸਿੱਖ ਨੂੰ ਇਹ ਵੰਡ ਸਕਦੇ ਨੇ ਦੇ ਸਕਦੇ ਨੇ, ਇਹਨਾਂ ਨੂੰ ਤੁਸੀਂ ਕੁਝ ਨਾ ਕਹੋ, ਇਹ ਸਾਰੇ ਜਗਤ ਦੇ ਮਾਲਕ ਨੇ। ਏਦਾਂ ਦੇ ਫਿਰ ਭਾਈ ਬਾਲਾ ਜੀ ਨੇ ਬਚਨ ਕੀਤੇ, ਹੋਰ ਅੱਗੋਂ ਕੀ ਲੱਗੇ ਨੇ ਕਰਨ, ਆਪ ਜੀ ਕਥਾ ਸਰਵਨ ਕਰੋ।
ਸ੍ਰੀ ਅੰਗਦ ਜੀ ਸੁਨੋ ਮੈਂ, ਇਮ ਤਬ ਕੈ ਕਰ ਬੰਦ।
ਅਜਿਹੇ ਬਚਨ ਦੱਸ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮੈਂ ਉਹਨਾਂ ਨੂੰ ਭਾਵ ਸਿੱਖਿਆ ਦੇ ਕੇ ਕਿ ਇਹਨਾਂ ਦੇ ਅੱਗੇ ਤੁਸੀਂ ਸਿਰ ਝੁਕਾਓ, ਇਹਨਾਂ ਨੂੰ ਕੋਈ ਵਾਧੂ ਬਚਨ ਨਾ ਕਰੋ ਤੇ ਮੈਂ ਵੀ ਹੱਥ ਜੋੜ ਲਏ ਅੱਗੇ ਉਹਨਾਂ ਦੇ।
ਬਾਹਰ ਬਚਨ ਉਚਰੇ ਉਚਰ, ਕਰਨ ਰੋਸ ਹਿਤ ਮੰਦ।
ਤੇ ਅੰਦਰ ਜੋ ਗੁਰੂ ਨਾਨਕ ਦੇ ਗੁੱਸਾ ਜਿਹਾ ਆਇਆ ਸੀ ਥੋੜਾ ਜਿਹਾ, ਤੇ ਹੋਰ ਮੈਂ ਅਰਜਾਂ ਬੇਨਤੀਆਂ ਭਾਵ ਕਹਿਣ ਦਾ ਯਤਨ ਕੀਤਾ ਕਿ ਜਿਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਅੰਦਰ ਆਇਆ ਗੁੱਸਾ ਜਿਹੜਾ ਟਲ ਜਾਏ।
ਸੁਸਾ ਸੁਸਾ ਪਤੀ ਦੀਨ ਹੋਇ ਬਿਨ ਪਨਤ ਬਹੁ ਬਾਰ।
ਤੇ ਕਹਿੰਦੇ ਨੇ ਮੈਂ ਲੱਗਾ ਆਖਣ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਹਾਡੇ ਭੈਣ ਜੀ ਦੇ ਪਤੀ ਜੀ ਜੈ ਰਾਮ ਜੀ ਵੇਖੋ ਦੋਵੇਂ ਹੱਥ ਜੋੜ ਕੇ ਤੁਹਾਡੇ ਅੱਗੇ ਖਲੋਤੇ ਨੇ।
ਪੱਗ ਪਕਰਤ ਮਨ ਪ੍ਰੇਮ ਤਰ ਰਹੀਏ ਜੀ ਜਾਗਾਰ।
ਇਹ ਤੁਹਾਡੇ ਅੱਗੇ ਦੰਪਤੀ ਦੋਨੋ ਜੀ ਤਰਲੇ ਤੇ ਮਿੰਨਤਾ ਕਰ ਰਹੇ ਨੇ ਕਿ ਸਾਡੇ ਘਰ ਰਹੋ, ਨਾ ਗੁੱਸਾ ਕਰੋ, ਤੁਸੀਂ ਇਹਨਾਂ ਹੱਥਾਂ ਜੁੜਿਆਂ ਵੱਲ ਦੋਵਾਂ ਵੱਲ ਵੇਖੋ ਤੇ ਕਿਰਪਾ ਕਰੋ, ਇਹਨਾਂ ਦੇ ਘਰ ਹੀ ਰਹਿਣ ਦਾ ਯਤਨ ਕਰੋ।
ਰਹੀਏ ਜੀ ਜਾਗਾਰ ਬਚਨ ਪੁਨ
ਭਾਵ ਕਹਿੰਦਾ ਵੀ ਆਪਣੇ ਜੀਜਾ ਜੀ ਦੇ ਘਰ ਗੁਰੂ ਨਾਨਕ ਦੇਵ ਜੀ ਤੁਸੀਂ ਰਵੋ ਤੇ ਇਹਨਾਂ ਦੇ ਬਚਨ ਜਿਹੜੇ ਨੇ ਅਰਜਾਂ ਨੇ ਬਾਰ ਬਾਰ ਫੇਰਨ ਦਾ ਯਤਨ ਨਾ ਕਰੋ, ਇਹਨਾਂ ਦੀਆਂ ਅਰਜਾਂ ਕੀਤੀਆਂ ਬੇਨਤੀਆਂ ਮੋੜੋ ਨਾ।
ਦਇਆਨ ਸੁਖ ਦੈਨ ਪਰਮ ਪ੍ਰੇਮੀ ਇਨਹੇ ਰਹੋ।
ਹੇ ਦਇਆ ਦੇ ਸੁਖਾਂ ਦੇ ਘਰ ਜੀ ਗੁਰੂ ਨਾਨਕ ਦੇਵ ਜੀ, ਇਹਨਾਂ ਨੂੰ ਪ੍ਰੇਮੀ ਜਨ ਜਾਣੋ, ਤੁਹਾਡੇ ਚਰਨਾਂ ਦਾ ਪ੍ਰੇਮ ਇਹਨਾਂ ਨੂੰ ਲੱਗਾ ਏ, ਇਹ ਤੁਹਾਡੇ ਚਰਨ ਛੱਡ ਨਹੀਂ ਸਕਦੇ, ਇਹ ਅਰਜਾਂ ਕਰਦੇ ਨੇ, ਤੁਸੀਂ ਅਰਜਾਂ ਫੇਰਨ ਡਏ ਹੋ ਇਹਨਾਂ ਦੀਆਂ।
ਵੱਡਿਆਂ ਕੇ ਮਨ ਕ੍ਰੋਧ ਜੋ ਪਾਵਕ ਸਰਸ ਉਦੋਤ।
ਉਮਰ ਕਰਕੇ ਤੇਥੋਂ ਦੋਨੋਂ ਵੱਡੇ ਨੇ, ਕਿਉਂਕਿ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ 5 ਸਾਲ ਵੱਡੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਨਾ ਤੇ ਭੈਣ ਨਾਨਕੀ ਨੂੰ ਬੜਾ ਚਾਅ ਚੜਿਆ। 5 ਸਾਲਾਂ ਦੀ ਭੈਣ ਹੋਵੇ, 5 ਸਾਲਾਂ ਬਾਅਦ ਜਿਹਨੂੰ ਵੀਰ ਮਿਲਿਆ ਹੋਵੇ ਤੇ ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਿਹਾ ਕਰਦੀ ਸਾਧ ਸੰਗਤ ਜੀ। ਤੇ ਇੰਨੇ ਸਾਲ ਦੀ ਵੱਡੀ ਭੈਣ ਭਰਾ ਨੂੰ ਚੁੱਕ ਵੀ ਸਕਦੀ ਏ, ਖੜਾ ਵੀ ਸਕਦੀ ਏ, ਆਪਣੇ ਪੈਰਾਂ ਤੇ ਖੜੀ ਹੋ ਜਾਂਦੀ ਉਹ ਭਾਵ ਕਹਿੰਦਾ। ਤੇ ਭੈਣ ਨੂੰ ਸਾਰੀ ਸੋਝੀ ਹੁੰਦੀ ਏ ਵੀਰ ਨੂੰ ਫੜਨ ਦੀ, ਖੜਾਉਣ ਦੀ, ਖਵਾਉਣ ਦੀ, ਪਿਆਉਣ ਦੀ। ਤੇ ਉਹਨੂੰ ਅਖੀਰਲੇ ਸਮੇਂ ਤੱਕ ਸੋਝੀ ਹੁੰਦੀ ਕਿ ਵੀਰ ਮੈਂ ਤੈਨੂੰ ਖੜਾਉਂਦੀ ਰਹੀ ਆ। ਬੁੱਢੇ ਹੋਇਆ ਵੀ ਉਹ ਭੈਣਾਂ ਆਉਂਦੀਆਂ ਰਹਿੰਦੀਆਂ, ਵੀਰ ਮੈਂ ਤੈਨੂੰ ਚੁੱਕਿਆ, ਖੜਾਇਆ ਤੇ ਯਾਦ ਕਰਾਉਂਦੀਆਂ ਰਹਿੰਦੀਆਂ ਨੇ। ਇਸ ਕਰਕੇ 5 ਸਾਲ ਵੱਡੀ ਸੀ ਭੈਣ ਨਾਨਕੀ ਗੁਰੂ ਨਾਨਕ ਤੋਂ, ਤੇ ਜੈ ਰਾਮ ਜੀ 2-3 ਸਾਲ ਹੋਰ ਵੱਡੇ ਭੈਣ ਨਾਨਕੀ ਤੋਂ ਹੋਣਗੇ। ਇਸ ਕਰਕੇ ਉਹ ਵੱਡੇ ਨੇ ਦੋਨੋਂ। ਗੁਰੂ ਅੰਗਦ ਜੀ ਆਂਦੇ ਨੇ ਕਿ ਤੈਥੋਂ ਉਮਰ ਕਰਕੇ ਦੋਵੇਂ ਵੱਡੇ ਨੇ ਤੇ ਤੁਹਾਨੂੰ ਸਮਝਾਉਂਦੇ ਵੀ ਨੇ, ਆਪਣੀਆਂ ਗਲਤੀਆਂ ਹੋਈਆਂ ਦੀ ਇਹਨਾਂ ਨੇ ਮਾਫ਼ੀ ਵੀ ਮੰਗ ਲਈ ਏ, ਇਸ ਕਰਕੇ ਤੁਸੀਂ ਇਹਨਾਂ ਦੀਆਂ ਅਰਜ਼ਾਂ ਪ੍ਰਵਾਨ ਕਰੋ। ਤੇ ਵੱਡਿਆਂ ਦਾ ਜਿਹੜਾ ਗੁੱਸਾ ਹੈ ਨਾ ਅੰਦਰੋਂ ਜਦੋਂ ਨਿਕਲਦਾ ਹੁੰਦਾ ਤੇ ਇਹ ਅੱਗ ਸਮਾਨ ਹੈ।
ਵੱਡਿਆਂ ਕੇ ਮਨ ਕ੍ਰੋਧ ਜੋ ਪਾਵਕ ਸਰਸ ਉਦੋਤ।
ਅੰਦਰੋਂ ਪ੍ਰਗਟ ਨਿਕਲਿਆ ਇਹਨਾਂ ਦਾ ਗੁੱਸਾ ਯਕਦਮ ਭਾਵ ਇਹ ਅਗਨੀ ਦੇ ਨਿਆਈ ਹੁੰਦਾ ਹੈ।
ਕਰਤ ਬੇਨਤੀ ਬੰਦਨਾ ਬਾਰ ਬੁਝਾਵਨ ਹੋਤ।
ਤੇ ਜਦੋਂ ਫਿਰ ਵੱਡਿਆਂ ਅੰਦਰ ਹਲੀਮੀ ਆਉਂਦੀ ਹੈ ਨਾ, ਮਾਤਾ ਪਿਤਾ ਘਰ ਚ ਵੱਡਾ ਭਰਾ ਵੱਡੀ ਭੈਣ, ਜਦੋਂ ਛੋਟੇ ਭਰਾ ਜਾਂ ਨੂੰ ਮਤਲਬ ਉਹ ਸਿੱਖਿਆ ਦਿੰਦੇ ਨੇ ਵੱਡੇ ਜੀ ਘਰ ਦੇ ਜਿਹੜੇ ਨੇ, ਤੇ ਇੱਕ ਵਾਰੀ ਝਿੜਕਦੇ ਨੇ ਬੜਾ, ਮਾਂ ਹੋਵੇ ਪਿਤਾ ਹੋਵੇ ਭੈਣ ਭਰਾ ਹੋਣ, ਤੇ ਜਦੋਂ ਝਿੜਕਦੇ ਨੇ ਤੇ ਉਹਨਾਂ ਦੇ ਮਨ ਚ ਭਾਣ ਪੈ ਵੀ ਜਾਂਦੀ ਕਿ ਮੈਂ ਅਸੀਂ ਵੱਡੇ ਥਾਂ ਵਾਂ ਤੇ ਸਾਥੋਂ ਛੋਟੇ ਨੇ, ਸਾਡੇ ਭਰਾ ਪੈ ਤੇ ਅਸੀਂ ਇਹਨਾਂ ਨੂੰ ਝਿੜਕਿਆ, ਤੇ ਉਹਨਾਂ ਅੰਦਰ ਦਇਆ ਵੀ ਆ ਜਾਂਦੀ ਛੋਟਿਆਂ ਦੇ ਪ੍ਰਤੀ। ਜਦੋਂ ਉਹਨਾਂ ਅੰਦਰ ਦਇਆ ਆਉਂਦੀ ਏ ਤੇ ਉਹ ਦਇਆ ਜਿਹੜੀ ਜਲ ਦਾ ਕੰਮ ਕਰਦੀ ਏ, ਜਿਵੇਂ ਅੱਗ ਉੱਤੇ ਫਿਰ ਜਲ ਪਾ ਦਿੱਤਾ ਜਾਂਦਾ, ਪਾਣੀ ਪਾ ਦਈਏ ਤੇ ਅੱਗ ਬੁੱਝ ਜਾਂਦੀ ਏ, ਏਦਾਂ ਦਾ ਵੱਡਿਆਂ ਦਾ ਗੁੱਸਾ ਹੈ। ਤੇ ਇਹਨਾਂ ਦੀਆਂ ਅਰਜ਼ਾਂ ਬੇਨਤੀਆਂ ਭਾਵ ਇਹ ਜਲ ਵਰਗੀਆਂ ਨੇ, ਜਲ ਠੰਡਾ ਹੁੰਦਾ, ਅੱਗ ਤਪਦੀ ਤੇ ਪਾਣੀ ਪਾ ਦਿਓ ਤੇ ਅੱਗ ਜਿਹੜੀ ਬੁੱਝ ਜਾਂਦੀ ਏ। ਇਸ ਕਰਕੇ ਤੁਹਾਡਾ ਗੁੱਸਾ ਅੰਦਰੋਂ ਦੂਰ ਹੋਣਾ ਚਾਹੀਦਾ।
ਕਮਲ ਨੈਣ ਸੁਨ ਬੈਨ ਮਮ ਹੋਇ ਗਏ ਪਰਮ ਕਿਰਪਾ।
ਕਿਉਂਕਿ ਸਾਰੀ ਕਥਾ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਮੁਖਾਤਬ ਹੋ ਰਹੇ ਨੇ, ਸੁਣਾ ਰਹੇ ਨੇ ਕਿ ਜਦੋਂ ਮੈਂ ਏਦਾਂ ਦੀ ਅਰਜ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅੱਗੇ ਕਰ ਰਿਹਾ ਸਾਂ ਤੇ ਗੁਰੂ ਨਾਨਕ ਦੇਵ ਜੀ ਅੰਦਰ ਭਾਣ ਪੈ ਗਈ, ਮੇਰੀਆਂ ਅਰਜ਼ਾਂ ਨੂੰ ਸੁਣ ਕੇ ਦਇਆ ਆ ਗਈ ਕਿ ਭਾਈ ਬਾਲਾ ਜੀ ਵੀ ਬੜੀ ਨਿਮਰਤਾ ਮੇਰੇ ਅੱਗੇ ਰੱਖ ਰਹੇ ਨੇ ਤੇ ਮੇਰਾ ਫਰਜ਼ ਏ ਨਿਮਰਤਾ ਨੂੰ ਸੁਣਨਾ ਤੇ ਸਹਾਰਨਾ ਤੇ ਦਇਆ ਕਰਨੀ ਇਹਨਾਂ ਸਾਰਿਆਂ ਦੇ ਉੱਤੇ। ਇਸ ਕਰਕੇ ਕਥਾ ਬੜੀ ਅਜੀਬ ਤੇ ਅਨੋਖੀ ਸ੍ਰੀ ਗੁਰਪ੍ਰਤਾਪ ਸੂਰਜ ਦੀ ਬੜੀ ਗਿਆਨਮਈ ਕਥਾ ਹੈ ਗੁਰੂ ਦੇ ਪਿਆਰੂ ਸਿੱਖ ਇਤਿਹਾਸ ਦੀ। ਇਹ ਮੰਨੀ ਤੇ ਪ੍ਰਮੰਨੀ ਕਥਾ ਹੈ, 5 ਤਖ਼ਤ ਨੇ ਸਿੱਖ ਪੰਥ ਦੇ, ਤਖ਼ਤਾਂ ਉੱਤੇ ਵੀ ਇਹ ਕਥਾ ਇਸ ਵੇਲੇ ਪ੍ਰਚਲਿਤ ਹੈ। ਸਾਡੇ ਨਾਮਧਾਰੀ ਪੰਥ ਵਿੱਚ ਵੀ ਇਹ ਕਥਾ ਜਿਹੜੀ ਪ੍ਰਮਾਣਿਕ ਹੈ, ਕਿਉਂਕਿ ਸਾਰੇ ਗੁਰੂ ਸਾਹਿਬਾਨਾਂ ਦੀ ਇਹ ਕਥਾ ਹੈ, ਗੁਰੂ ਨਾਨਕ ਦੇਵ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ, ਉਦੋਂ ਅੱਗੇ ਫਿਰ ਗੁਰੂ ਬਾਲਕ ਸਿੰਘ ਦੀ ਕਥਾ, ਗੁਰੂ ਰਾਮ ਸਿੰਘ ਪਾਤਸ਼ਾਹ ਦੀ, ਗੁਰੂ ਹਰੀ ਸਿੰਘ ਜੀ ਦੀ, ਸਤਿਗੁਰੂ ਪ੍ਰਤਾਪ ਸਿੰਘ ਜੀ ਦੀ, ਸਤਿਗੁਰੂ ਜਗਜੀਤ ਸਿੰਘ ਦੇ ਪ੍ਰਵਚਨ ਤੇ ਵਰਤਮਾਨ ਗੁਰਾਂ ਦੀ ਕਥਾ ਆਪਾਂ ਆਪ ਕਰਨੇ ਆ, ਕਿਉਂਕਿ ਗਿਆਨੀਆਂ ਧਿਆਨੀਆਂ ਦੀਆਂ ਲਿਖਤਾਂ ਜੋ ਹੁੰਦੀਆਂ ਨੇ, ਜਿਨ੍ਹਾਂ ਨੇ ਅੱਖੀ ਇਹ ਸਭ ਕੁਝ ਵੇਖਿਆ ਹੁੰਦਾ, ਆਪਣੇ ਸਤਿਗੁਰਾਂ ਦੇ ਨਾਲ ਉਹ ਰਹਿ ਰਹੇ ਹੁੰਦੇ ਨੇ, ਉਹਨਾਂ ਨੇ ਸਾਰੇ ਚੋਜ ਅੱਖਾਂ ਨਾਲ ਵੇਖੇ ਹੁੰਦੇ ਨੇ ਤੇ ਉਹ ਹੱਥ ਲਿਖਤ ਉਹ ਕਰ ਦਿੰਦੇ ਨੇ, ਸਾਰੇ ਲੇਖ ਉਹ ਪੜ੍ਹਨ ਅਤੇ ਸੁਣਨ ਵਿੱਚ ਆ ਜਾਂਦੇ ਨੇ। ਜਿਵੇਂ ਭਾਈ ਬਾਲਾ ਜੀ ਨਾਲ ਸਨ, ਉਹਨਾਂ ਨੇ ਗੁਰੂ ਨਾਨਕ ਦੀ ਸਾਖੀ ਲਿਖੀ, ਗੁਰੂ ਅੰਗਦ ਦੇਵ ਨੂੰ ਸੁਣਾਈ, ਅੱਗੋਂ ਗੁਰੂ ਅੰਗਦ ਦੇਵ ਤੋਂ ਲੈ ਕੇ ਸਾਧ ਸੰਗਤ ਜੀ ਦਸਮ ਪਾਤਸ਼ਾਹ ਤੱਕ, ਸਾਹਿਬ ਰਾਮ ਕੌਰ ਜੀ ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ 7ਵੇਂ ਥਾਂ ਸਨ, ਉਹਨਾਂ ਨੇ ਸਮਾਧੀ ਸਥਿਤ ਹੋ ਕੇ ਤੇ ਗੁਰੂ ਅੰਗਦ ਤੋਂ ਲੈ ਕੇ ਤੇ ਦਸਮ ਪਾਤਸ਼ਾਹ ਤੱਕ ਸਾਰੀ ਕਥਾ ਲਿਖਵਾਈ। ਬਾਬਾ ਸਾਹਿਬ ਸਿੰਘ ਜੀ ਸਨ, ਉਹਨਾਂ ਨੇ ਵਾਰਤਕ ਕਥਾ ਲਿਖੀ ਦਸਮ ਪਾਤਸ਼ਾਹ ਤੱਕ ਤੇ ਫਿਰ ਉਹਨਾਂ ਕੋਲ ਵਾਰਤਕ ਕਥਾ ਲੈ ਕੇ ਸਾਖੀਆਂ ਵਾਲੀ ਤੇ ਭਾਈ ਸੰਤੋਖ ਸਿੰਘ ਜੀ ਨੇ ਛੰਦਾ ਬੰਦੀ ਵਿਚ ਇਹ ਗੁੰਦਨ ਦਾ ਯਤਨ ਕੀਤਾ ਕਥਾ ਨੂੰ, ਜਿਸ ਤਰ੍ਹਾਂ ਚੌਪਈ ਤੇ ਸਵਈਏ ਕਵਿਤ ਇਤਿਹਾਸਕ ਜਿੰਨੇ ਆਪਾਂ ਇਹ ਛੰਦ ਬੰਦ ਸੁਣਨੇ ਆ ਤੇ ਬੜਾ ਰੰਗ ਬਾਜਦਾ ਭਾਵ ਰੌਚਕਤਾ ਵਿਚ ਇਸ ਕਥਾ ਨੂੰ ਆਪਣੀ ਕਲਮ ਦੇ ਨਾਲ ਭਾਈ ਸੰਤੋਖ ਸਿੰਘ ਨੇ ਲਿਆਉਣ ਦਾ ਯਤਨ ਕੀਤਾ ਤੇ ਸਾਹਿਬ ਰਾਮ ਕੌਰ ਜੀ ਜਿਹੜੇ ਸਨ ਉਹ ਬੜੇ ਭਾਵ ਉਹ ਸ਼ਕਤੀ ਚ ਨਿਪੁੰਨ ਸਨ। ਇਹਨਾਂ ਦਾ ਨਾਂ ਸੀ ਪਹਿਲਾਂ ਸਾਹਿਬ ਰਾਮ ਕੋਇਰ, ਕੱਕੇ ਨੂੰ ਔਂਕੜ, ਈੜੀ ਨੂੰ ਸਿਆਰੀ ਤੇ ਰਾਰਾ ਕੋਇਰ ਸ਼ਬਦ ਬਣ ਗਿਆ। ਤੇ ਇਹਨਾਂ ਨੇ ਜਦੋਂ ਅੰਮ੍ਰਿਤ ਛਕਿਆ ਦਸਮ ਪਾਤਸ਼ਾਹ ਦੇ ਕੋਲੋਂ ਤੇ ਉਹਨਾਂ ਨੇ ਨਾਂ ਇਹਦਾ ਗੁਰਬਖਸ਼ ਸਿੰਘ ਰੱਖ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਨਾਲ ਪਿਆਰ ਬੜਾ ਕਰਦੇ ਸਨ। ਸੱਤਵੇਂ ਥਾਂ ਬਾਬਾ ਬੁੱਢਾ ਜੀ ਦੇ ਸਨ, ਸਭ ਤੋਂ ਵੱਡੇ ਬਾਬਾ ਬੁੱਢਾ ਜੀ ਹੋਏ ਨੇ। ਬਾਬਾ ਬੁੱਢਾ ਜੀ ਦੇ ਪੁੱਤਰ ਭਾਨਾ ਜੀ ਹੋਏ ਨੇ, ਭਾਨਾ ਜੀ ਦੇ ਸਰਵਣ ਜੀ ਹੋਏ ਨੇ, ਸਰਵਣ ਜੀ ਦੇ ਜਮਾਲ ਜੀ ਹੋਏ ਨੇ, ਜਮਾਲ ਜੀ ਦੇ ਝੰਡਾ ਜੀ ਹੋਏ ਨੇ, ਝੰਡਾ ਜੀ ਦੇ ਭਾਈ ਗੁਰਦਿੱਤਾ ਜੀ ਹੋਏ ਨੇ, ਭਾਈ ਗੁਰਦਿੱਤਾ ਜੀ ਦੇ ਇਹ ਪੁੱਤਰ ਸੱਤਵੇਂ ਥਾਂ ਸਨ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ, ਜਿਨ੍ਹਾਂ ਦਾ ਨਾਂ ਰਾਮ ਕੋਇਰ ਤੋਂ ਬਦਲ ਕੇ ਗੁਰਬਖਸ਼ ਸਿੰਘ ਰੱਖਿਆ ਗੁਰੂ ਦਸਮ ਪਾਤਸ਼ਾਹ ਜੀ ਨੇ। ਇਹ ਜਿਹੜਾ ਰਾਮ ਕੋਇਰ ਸੀ ਨਾ ਗੁਰਬਖਸ਼ ਸਿੰਘ, ਇਹਦੇ ਵਾਲ ਸਿਰ ਤੇ ਇੰਨੇ ਕੋਈ ਨਹੀਂ ਸਨ, ਕੁਦਰਤੀ ਕਟਾਉਂਦੇ ਨਹੀਂ ਸਨ, ਕੁਦਰਤੀ ਵਾਲ ਕੋਈ ਨਹੀਂ ਸਨ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਕੋਲ ਬੜਾ ਬਿਠਾਉਂਦੇ ਸਨ, ਜਿਵੇਂ ਕਿਸੇ ਸਿੱਖ ਨਾਲ ਪਿਆਰ ਹੁੰਦਾ ਹੈ, ਕੋਈ ਸੇਵਾ ਕਰਦਾ ਗੁਰੂ ਦਾ, ਸਿੱਖ ਬਚਨ ਮੰਨਦਾ, ਸਤ ਬਚਨ ਦਾ ਮੇਲਾ ਕਰਦਾ, ਤੇ ਸਤਿਗੁਰ ਬਹੁਤਾ ਸਿੱਖ ਨਾਲ ਪਿਆਰ ਕਰਦੇ ਨੇ, ਕਿਉਂਕਿ ਇੰਨਾ ਉਹ ਲਾਗੇ ਹੋ ਨਹੀਂ ਸਕਦਾ, ਉਹ ਲਾਗੇ ਤਾਂ ਹੋਵੇਗਾ ਗੁਰਾਂ ਦੇ ਜੇ ਗੁਰਾਂ ਦੇ ਚਰਨਾਂ ਦਾ ਭੌਰਾ ਬਣੇਗਾ, ਪ੍ਰੀਤ ਹੋਵੇਗੀ ਚਰਨਾਂ ਦੀ, ਪ੍ਰਤੀਤ ਹੋਵੇਗੀ, ਸਤ ਬਚਨ ਦਾ ਅਧਿਕਾਰੀ ਹੋਵੇਗਾ, ਜੋ ਗੁਰੂ ਸਤਿਗੁਰੂ ਜੀ ਕਹਿੰਦੇ ਨੇ ਉਹ ਸਿਰ ਮੱਥੇ ਬਚਨ ਮੰਨਦਾ, ਤੇ ਤਾਂ ਸਿੱਖ ਦਾ ਪਿਆਰ ਗੁਰਾਂ ਨਾਲ ਵੱਧਦਾ ਨਾ, ਐਵੇਂ ਨਹੀਂ ਵੱਧ ਸਕਦਾ। ਇਸ ਕਰਕੇ ਇਹ ਲਾਗੇ ਸੀ ਬਹੁਤਾ ਗੁਰਬਖਸ਼ ਸਿੰਘ ਜੀ, ਤੇ ਸਿੱਖਾਂ ਨੇ ਆਖਿਆ ਜੀ ਪਾਤਸ਼ਾਹ ਆਪ ਜੀ ਨੇ ਕੇਸਾਂ ਨੂੰ ਬੜਾ ਉੱਚਾ ਸੁੱਚਾ ਮੰਨਿਆ, ਇਹਦੇ ਸਿਰ ਤੇ ਕੇਸ ਹੈ ਨਹੀਂ ਤੇ ਕੁਦਰਤੀ ਨਹੀਂ ਸਨ, ਇੰਨੇ ਉੱਗੇ ਨਹੀਂ ਸਨ, ਤੇ ਇਹ ਕੀ ਗੱਲ ਬੜਾ ਪਿਆਰ ਕਰਦੇ ਹੋ, ਤੇ ਸਾਡੇ ਸਿਰਾਂ ਤੇ ਕੇਸ ਵੀ ਨੇ, ਅਸੀਂ ਪੰਜਾਂ ਕੱਕਿਆਂ ਦੇ ਕਕਾਰੀ ਵੀ ਹਾਂ, ਕਕਾਰਾਂ ਦੇ ਧਾਰਨੀ ਵੀ ਹਾਂ, ਤੇ ਇਹਦੇ ਕੇਸ ਕੋਈ ਨਹੀਂ, ਕਿਤੇ ਬੜਾ ਪਿਆਰ ਕਰਦੇ ਹੋ, ਸਾਡਾ ਇਹਨਾਂ ਨਾਲ ਨਹੀਂ ਕਰਦੇ, ਤੁਹਾਡਾ ਪਿਆਰ ਸਾਡੇ ਨਾਲ ਇੰਨਾ ਨਹੀਂ, ਤੇ ਇਹ ਕੀ ਗੱਲ ਹੈ। ਤੇ ਗੁਰੂ ਦਸਮ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਿੱਖ ਦੇ ਅੰਦਰਲੇ ਜਿਹੜੇ ਕੇਸ ਨੇ ਨਾ ਵਾਲ, ਉਹ ਬਹੁਤੇ ਵਧੇ ਹੋਏ ਨੇ, ਭਾਵ ਸ਼ਰਧਾ ਦੀ ਗੱਲ ਕੀਤੀ ਕਿ ਸਾਡੇ ਚਰਨਾਂ ਦੇ ਪ੍ਰਥਾ ਇਹਦੇ ਅੰਦਰ ਸ਼ਰਧਾ ਬਹੁਤ ਹੀ ਏ, ਇਸ ਕਰਕੇ ਸਾਨੂੰ ਇਹ ਗੁਰਬਖਸ਼ ਸਿੰਘ ਬੜਾ ਹੀ ਪਿਆਰਾ ਲੱਗਦਾ ਹੈ, ਕਿਉਂਕਿ ਸਾਰਿਆਂ ਕੰਮਾਂ ਧੰਦਿਆਂ ਦੇ ਵਿੱਚੋਂ ਇੱਕ ਸ਼ਰਧਾ ਦੇ ਅੱਖਰ ਕੱਢ ਦਿੱਤੇ ਜਾਣ ਨਾ, ਜਿੱਥੇ ਸਾਡਾ ਟੀਚਾ ਜਾਂ ਨਿਸ਼ਾਨਾ ਗੁਰੂ ਚਰਨਾਂ ਦੇ ਅਸੀਂ ਸਿੱਖ ਖਵਾਉਂਦੇ ਹਾਂ ਵੀ ਸਾਡੇ ਸਤਿਗੁਰ ਇਹ ਨੇ, ਸਾਰੀਆਂ ਗੱਲਾਂ ਛੱਡ ਕੇ ਸ਼ਰਧਾ ਨੂੰ ਦੂਰ ਕੱਢ ਦਿਓ, ਰੱਖ ਦਿਓ, ਤੇ ਸਾਡੇ ਕੋਲ ਸਾਧ ਸੰਗਤ ਜੀ ਕੁਝ ਵੀ ਨਹੀਂ ਰਹਿ ਜਾਂਦਾ, ਅਸੀਂ ਜ਼ੀਰੋ ਹੋ ਜਾਂਦੇ ਹਾਂ। ਤੇ ਉਹ ਸਿੱਖੀ ਜਿਹੜੀ ਪੰਜ ਪ੍ਰਕਾਰ ਦੀ ਦਸਮ ਪਾਤਸ਼ਾਹ ਨੇ ਆਖਿਆ, ਉਹ ਇੱਕ ਸਿੱਖੀ ਵੀ ਅਸੀਂ ਨਹੀਂ ਭਾਵ ਪੱਲੇ ਬਣ ਸਕਦੇ, ਪੰਜੇ ਦੀਆਂ ਪੰਜੇ ਤੇ ਕੀ ਅਸੀਂ ਬੰਨਣੀਆਂ ਨੇ। ਜਿਵੇਂ ਪਹਿਲੀ ਸਿੱਖੀ ਦਾ ਵਰਣਨ ਉਹਨਾਂ ਨੇ ਧੰਦੇ ਦੀ ਸਿੱਖੀ ਆਖਿਆ ਕਿ ਵੇਖੋ ਵੇਖੀ ਬਾਣਾ ਪਾ ਲੈਣਾ ਤੇ ਉਸ ਤਰ੍ਹਾਂ ਦਾ ਹੋ ਜਾਣਾ ਵੀ ਮੇਰਾ ਵਿਹਾਰ ਚੱਲੇਗਾ, ਮੈਂ ਆਹ ਕੁਝ ਕਰਾਂ, ਮੈਨੂੰ ਸਾਰੇ ਚੰਗਾ ਕਹਿਣਗੇ ਵੀ ਤੂੰ ਨਾਮਤਾਰੀ ਬਾਣਾ ਪਾ ਲਿਆ ਤੇ ਮੈਂ ਦੁਕਾਨ ਪਾ ਲਵਾਂ, ਮੇਰੇ ਕੋਲ ਸੌਦਾ ਲੈਣਗੇ ਸਾਰੇ ਸਿੱਖ ਤੇ ਮੇਰੇ ਕੋਲ ਮਾਇਆ ਕਾਫੀ ਆਵੇਗੀ। ਇਹਨੂੰ ਆਖਿਆ ਧੰਦੇ ਦੀ ਸਿੱਖੀ, ਵਿਹਾਰ ਚਲਾਉਣਾ ਵੀ ਥੋੜਾ ਜਿਹਾ ਭੇਸ ਇਹਨਾਂ ਦਾ ਕਰ ਲਈਏ ਤੇ ਆਪਣੇ ਆਪ ਸਾਡਾ ਕੰਮ ਚੱਲਦਾ ਰਹੇਗਾ, ਵੀ ਧੰਦਾ ਹੀ ਕਰੀ ਜਾਣਾ ਤੇ ਅੰਦਰ ਸ਼ਰਧਾ ਭਾਵਨਾ ਗੁਰੂ ਚਰਨਾਂ ਦੇ ਪ੍ਰਥਾਏ ਨਾ ਹੋਣੀ, ਉਪਰੋਂ ਉਪਰੋਂ ਖਵਾਉਣਾ ਵੀ ਅਸੀਂ ਸਿੱਖ ਹਾਂ। ਦੂਜੀ ਸਿੱਖੀ ਹੈ ਦੇਖਾ ਦੇਖੇ ਦੀ ਸਿੱਖੀ, ਘਰ ਪਰਿਵਾਰ ਦੇ ਜੀ, ਆਂਢੀ ਗੁਆਂਢੀ, ਹੋਰ ਮਿੱਤਰ ਸੱਜਣ ਜਿਹੜੇ ਨੇ, ਉਹ ਬਾਣਾ ਜਿਹੜਾ ਉਹ ਬਦਲਾ ਲੈਂਦੇ ਨੇ, ਉਹ ਖਾਣਾ ਬਦਲਾ ਲੈਂਦੇ ਨੇ, ਉਸ ਗੁਰੂ ਦੇ ਸਿੱਖ ਖਵਾਉਣ ਦੇ ਲਾਇਕ ਹੋ ਜਾਂਦੇ ਨੇ ਥੋੜੇ ਬਾਅਦ ਤੇ ਦੂਰੋਂ ਨੇੜਿਓ, ਤੇ ਅੰਦਰ ਭਾਵਨਾ ਨਾ ਹੋਣੀ, ਉੱਤੋਂ ਉੱਤੋਂ ਵੇਖੋ ਵੇਖੀ ਦੇ ਨਾਲ ਸਿੱਖ ਬਣ ਜਾਣਾ ਵੀ ਮੈਨੂੰ ਵੀ ਇਹਨਾਂ ਦੇ ਨਾਲ ਲੋਕ ਸਮਝਣ, ਇਹ ਵੀ ਇਹਨਾਂ ਦਾ ਭਰਾ ਹੈ। ਇਹਨੂੰ ਆਖਿਆ ਦੇਖਾ ਦੇਖੀ ਦੀ ਸਿੱਖੀ, ਲੇਕਿਨ ਸ਼ਰਧਾ ਤੋਂ ਹੀ ਨਾ ਉਹ ਹਿਰਦਾ ਹੁੰਦਾ ਉਹਨਾਂ ਸਿੱਖਾਂ ਦਾ, ਉਹ ਸਿੱਖੀ ਦੇ ਉਪਾਸ਼ਕ ਅੰਦਰੋਂ ਨਹੀਂ ਬਣੇ ਹੁੰਦੇ, ਉਹ ਬਾਹਰੋਂ ਬਾਹਰੋਂ ਵਿਖਾਵੇ ਮਾਤਰ ਹੁੰਦੇ ਨੇ। ਤੀਸਰੇ ਨੰਬਰ ਨੂੰ ਵੇਖ ਕੇ ਭਾਵ ਕਿ ਇਹ ਸਿੱਖ ਸੱਜ ਗਏ ਨੇ ਤੇ ਮੈਨੂੰ ਕੀ ਕਹਿਣਗੇ, ਅੰਦਰੇ ਅੰਦਰ ਸੰਗਣਾ ਤੇ ਲੱਜਿਆਵਾਨ ਹੋਣਾ ਵੀ ਮੈਨੂੰ ਲੋਕ ਇਹ ਨਾ ਕਹਿਣ ਵੀ ਤੂੰ ਕਿਉਂ ਨੀ ਸਾਡੇ ਨਾਲ ਰਲਿਆ, ਤੂੰ ਵੀ ਸਾਡੇ ਨਾਲ ਰਲ ਜਾ, ਤੇ ਏਦਾਂ ਉਹਨੇ ਸਿੱਖੀ ਅਪਣਾ ਲੈਣੀ ਕਿ ਮੈਨੂੰ ਖਰੇ ਕੁਝ ਮਿਲੇਗਾ, ਇਹਨਾਂ ਨੂੰ ਖਰੇ ਕੀ ਕੁਝ ਮਿਲਦਾ, ਅੰਦਰ ਦੀ ਭਾਵਨਾ ਨੂੰ ਦੂਰ ਕਰਕੇ ਏਦਾਂ ਵਿਖਾਵੇ ਮਾਤਰ ਇਹ ਸਿੱਖੀ ਤੀਸਰੇ ਨੰਬਰ ਦੀ ਧਾਰਨ ਕਰ ਲੈਣੀ, ਇਹਨੂੰ ਆਖਿਆ ਹਿਰਸ ਦੀ ਸਿੱਖੀ। ਚੌਥੀ ਸਿੱਖੀ ਦਾ ਨੰਬਰ ਇਹ ਹੈ ਕਿ ਭਾਵਨਾ ਦੀ ਸਿੱਖੀ, ਅੰਦਰ ਭਾਵਨਾ ਹੋਵੇ, ਸ਼ਰਧਾ ਹੋਵੇ, ਗੁਰੂ ਚਰਨਾਂ ਦੇ ਪਰਥਾਏ ਬਚਨਾਂ ਦੀ ਪ੍ਰਤੀਤ ਸਿੱਖ ਅੰਦਰ ਹੋਵੇ ਤੇ ਅੰਦਰ ਭਾਵਨਾ ਹੋਵੇ ਤੇ ਭਾਵੇ ਕਹਿੰਦਾ ਗੁਰਾਂ ਦੀ ਮੂਰਤੀ ਤਸਵੀਰ ਨੂੰ ਆਪਣੇ ਹਿਰਦੇ ਵਿੱਚ ਪਰਮੇਸ਼ਵਰ ਦਾ ਰੂਪ ਜਾਣ ਕੇ ਵਸਾਉਣਾ ਜਾਣੀ ਕਿ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੈ ਚਰਨ ਹਿਰਦੈ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਏਦਾਂ ਦੀ ਬਿਰਤੀ ਬਣਾ ਕੇ ਸੁਭਾਅ ਬਣਾ ਕੇ ਸਰਧਾ ਰੱਖ ਕੇ ਗੁਰੂ ਘਰ ਦੀ ਸੇਵਾ ਕਰਨੀ ਨਾਮ ਜਪਣਾ ਬਾਣੀ ਪੜਨੀ ਚੰਗੇ ਕਰਮਾਂ ਦਾ ਅਧਿਕਾਰੀ ਬਣਨਾ ਭਾਵਨਾ ਸਰਧਾ ਰੱਖ ਕੇ ਇਹਨੂੰ ਆਖਿਆ ਭਾਵਨਾ ਦੀ ਸਿੱਖੀ ਚੌਥੇ ਨੰਬਰ ਦੀ ਪੰਜਵੇਂ ਨੰਬਰ ਦੀ ਸਿੱਖੀ ਹੈ ਸਿਦਕ ਦੀ ਸਿੱਖੀ ਸਾਧ ਸੰਗਤ ਜੀ ਜਿੱਥੇ ਗੁਰਾਂ ਨੇ ਰੱਖਿਆ ਕਿ ਸੱਚਾ ਪਾਤਸ਼ਾਹ ਜਿੰਨਾ ਸੁੱਖ ਸਾਨੂੰ ਤੂੰ ਬਖਸ਼ਿਸ਼ ਕੀਤਾ ਨਾ ਇੰਨੇ ਸੁੱਖ ਦੀ ਲਾਇਕ ਨਹੀਂ ਸਾਂ ਪਰ ਇਹ ਤੇਰੀ ਮਿਹਰ ਹੋਈ ਹੈ ਸਾਡੇ ਤੇ ਜਿੰਨਾ ਸੁੱਖ ਤੂੰ ਸਾਨੂੰ ਦੇ ਰਿਹਾ ਕਿ ਟੀਕਾ ਟਿੱਪਣੀ ਕੀਤੇ ਉੱਤੇ ਨਾ ਕਰਨੇ ਕਿ ਸਾਡੇ ਕੋਲ ਕੁਝ ਹੈ ਨਹੀਂ ਸਾਨੂੰ ਤੁਸੀਂ ਦਿੰਦੇ ਨਹੀਂ ਏਦਾਂ ਕੰਮ ਕਿਵੇਂ ਚੱਲੇਗਾ ਮਤਲਬ ਸਰਧਾ ਤੋਂ ਹੀਣਾ ਜਿਹੜਾ ਨਾ ਜਿਹੜਾ ਪੁਰਸ਼ ਹੁੰਦਾ ਉਹਦੇ ਕੋਲ ਸਿਦਕ ਲਾਗੇ ਨਹੀਂ ਆ ਸਕਦਾ ਟੁੱਕੇਗਾ ਵੀ ਨਹੀਂ ਸਿਦਕ ਬੜੀ ਉਹਦੇ ਦੂਰ ਰਹੇਗਾ ਤੇ ਹਰਖ ਆਵੇ ਸੋਗ ਆਵੇ ਖੁਸ਼ੀ ਹੋਵੇ ਗਮੀ ਹੋਵੇ ਮਾਨ ਹੋਵੇ ਅਪਮਾਨ ਹੋਵੇ ਦੁੱਖ ਹੋਵੇ ਸੁੱਖ ਹੋਵੇ ਤੇ ਭਾਣੇ ਨੂੰ ਸਿਰ ਮੱਥੇ ਮੰਨੇ ਇਹਨੂੰ ਆਖਿਆ ਸਿਦਕ ਦੀ ਸਿੱਖੀ ਜਿਹਦੇ ਅੰਦਰ ਇਹ ਸਿੱਖੀ ਪ੍ਰਵੇਸ਼ ਕਰ ਗਈ ਏ ਉਹਨੂੰ ਸਾਧ ਸੰਗਤ ਜੀ ਇੱਕ ਜਨਮ ਕੀ ਜਿੰਨੇ ਵੀ ਜਨਮ ਲਏਗਾ ਗੁਰੂ ਚਰਨਾਂ ਦੇ ਵਿੱਚ ਆਵੇਗਾ ਤੇ ਉਹਨੂੰ ਕਦੀ ਕਿਸੇ ਚੀਜ਼ ਦੀ ਥੋੜੀ ਨਾ ਰਹੇਗੀ ਜਦੋਂ ਅੰਦਰ ਹੀ ਸਿਦਕ ਆ ਗਿਆ ਤੇ ਸਤਿਗੁਰੂ ਜੀ ਵੀ ਇਹ ਸਿੱਖੇ ਸਾਨੂੰ ਅੱਠੇ ਪੈਰ ਦਿੰਦੇ ਨੇ ਭਾਈ ਸਿਦਕ ਰੱਖੋ ਸਿਦਕ ਰੱਖੋ ਜੇ ਸਿਦਕ ਦੇ ਧਾਰ ਨਹੀਂ ਹੋਵੋਗੇ ਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇਗੀ ਇਸ ਕਰਕੇ ਸਿਦਕੀ ਸਿੱਖ ਸੀ ਸਾਹਿਬ ਰਾਮ ਕੌਰ ਜੀ ਬਾਬਾ ਬੁੱਢਾ ਜੀ ਦੀ ਸਤਵੇਂ ਥਾਂ ਉਹ ਬਾਬਾ ਬੁੱਢਾ ਜੀ ਜਿਹੜੇ ਸਿੱਖੀ ਦੇ ਹੱਦ ਮੰਨੇ ਗਏ ਨੇ ਸਿੱਖੀ ਦੀ ਹੱਦ ਮੰਨੇ ਗਏ ਨੇ 15 ਕੁ ਸਾਲ ਦੀ ਉਮਰ ਚ ਗੁਰੂ ਨਾਨਕ ਦੇਵ ਨਾਲ ਇਹਨਾਂ ਦਾ ਮਿਲਾਪ ਹੋਇਆ ਤੇ 125 ਸਾਲ ਇਹਨਾਂ ਦੀ ਕੁੱਲ ਜਿਹੜੀ ਉਮਰ ਦੱਸੀ ਗਈ ਇਤਿਹਾਸਿਆਂ ਅਨੁਸਾਰ ਭਾਵ ਇਹ ਸਿੱਖੀ ਦੀ ਔਹ ਤੇ ਹੱਦ ਮੰਨੇ ਗਏ ਨੇ ਜਿਹੜਾ ਵੀ ਬਚਨ ਕਰਦੇ ਸਨ ਪੂਰਾ ਹੋ ਕੇ ਰਹਿ ਜਾਂਦਾ ਸੀ ਜਿਵੇਂ ਨਾਮਧਾਰੀ ਪੰਥ ਵਿੱਚ ਸ੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਸਿੱਖੀ ਦੀ ਹੱਦ ਮੰਨੇ ਗਏ ਨੇ ਸਾਧ ਸੰਗਤ ਜੀ ਜਿਹੜਾ ਵੀ ਉਹਨਾਂ ਬਚਨ ਕਰਨਾ ਉਹ ਵੀ ਪੂਰਾ ਹੋ ਜਾਣਾ ਭਾਵ ਕਹਿਣ ਦਾ ਸਤਿਗੁਰੂ ਜਗਜੀਤ ਸਿੰਘ ਦੇ ਨਾਲ ਇਹਨਾਂ ਦਾ ਕਨੈਕਸ਼ਨ ਏਦਾਂ ਸੀ ਜਿਸ ਤਰ੍ਹਾਂ ਇਹਨਾਂ ਨੇ ਅੱਗੋਂ ਅਰਜ ਕਰਨੀ ਤੇ ਸਤਿਗੁਰਾਂ ਨੇ ਪ੍ਰਵਾਨ ਕਰ ਲੈਣੀ ਜੇ ਸਤਿਗੁਰਾਂ ਹੁਕਮ ਕਰਨਾ ਤੇ ਪੰਡਿਤ ਜੀ ਨੇ ਉਹ ਜਿਹੜਾ ਹੁਕਮ ਸੀ ਸਿਰ ਮੱਥੇ ਮੰਨਣਾ ਇਸ ਤਰ੍ਹਾਂ ਦਾ ਤਾਲਮੇਲ ਸੀ ਜੋਤਾਂ ਦੋ ਸਨ ਮੂਰਤੀਆਂ ਦੋ ਸਨ ਅੰਦਰੋਂ ਜੋਤ ਦੋਨਾਂ ਦੀ ਇੱਕ ਸੀ ਗੁਰੂ ਦੇ ਪਿਆਰਿਓ ਸੋ ਇਸ ਕਰਕੇ ਕਨੈਕਸ਼ਨ ਇਹਨਾਂ ਦਾ ਆਪਸ ਵਿੱਚ ਗੁਰੂ ਤੇ ਸਿੱਖ ਦਾ ਮਿਲਿਆ ਆਇਆ ਸੀ ਔਰ ਪੰਡਿਤ ਜੀ ਵੀ ਸਿੱਖੀ ਦੇ ਹੱਦ ਮੰਨੇ ਗਏ ਨੇ ਨਾਮਧਾਰੀ ਪੰਥ ਦੇ ਹੱਦ ਮੰਨੇ ਗਏ ਨੇ ਇਹਨਾਂ ਦੇ ਕੋਲ ਵੀ ਜਿਹੜਾ ਆਇਆ ਉਹ ਸੱਖਣਾ ਨਹੀਂ ਗਿਆ ਅਨੇਕਾਂ ਗਿਣਤੀ ਦੇ ਸਿੱਖਾਂ ਨੂੰ ਸਤਿਗੁਰਾਂ ਦੇ ਨਾਲ ਸ੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਨੇ ਜੋੜਨ ਦਾ ਯਤਨ ਕੀਤਾ ਹੈ ਇਹਨਾਂ ਦੀ ਬਾਬਤ ਕਿਸੇ ਸ਼ਰਧਾਲੂ ਪੁਰਸ਼ ਨੇ ਕੁਝ ਪੰਕਤੀਆਂ ਅੰਕਿਤ ਕੀਤੀਆਂ ਨੇ ਸਾਹਮਣੇ ਆ ਗਈਆਂ ਨੇ ਪ੍ਰਕਰਨ ਅਨੁਸਾਰ ਉਹ ਮੈਂ ਆਪ ਜੀ ਅੱਗੇ ਅਰਜ ਕਰਨਾ ਵਾ ਉਹ ਲਿਖਦੇ ਨੇ ਕਿ ਪੰਡਿਤ ਸਿੰਘ ਗੋਪਾਲ ਸਜਾਇਆ ਇੰਦਰਪੁਰੀ ਤੋਂ ਰੂਪ ਮੰਗਾਇਆ ਸੁਹੱਪਣ ਸੀ ਉਹਨਾਂ ਦੇ ਚਿਹਰੇ ਤੇ ਉਹ ਖਿੱਚਦਾ ਸੀ ਹਰ ਇੱਕ ਨੂੰ ਆਪਣਾ ਬਣਾ ਲੈਂਦਾ ਸੀ ਪੰਡਿਤ ਸਿੰਘ ਗੋਪਾਲ ਸਜਾਇਆ ਇੰਦਰਪੁਰੀ ਤੋਂ ਰੂਪ ਮੰਗਾਇਆ ਬ੍ਰਹਮਾ ਕੋਲ ਪੜਾਇਆ ਇਹਨੂੰ ਦੀਓ ਵਰਨਾ ਜੀਤਾ ਤੈਨੂੰ ਰਾਗ ਰਾਗ ਵਿੱਚ ਹੈ ਪਿਆਰ ਰਚਾਇਆ ਸਟੇਜ ਦਾ ਮਾਲਕ ਪ੍ਰਭੂ ਬਣਾਇਆ ਵਿਦਿਆ ਬੁੱਧੀ ਤਿਆਗ ਵਿਰਾਗ ਸ਼ੁਭ ਗੁਣਾਂ ਦਾ ਸੀ ਨਹੀਂ ਹਿਸਾਬ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਨਕਾਰਿਆ ਸਾਂ ਕਿ ਜਨਮ ਸਾਖੀ ਤੇ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਸਨ ਭਾਈ ਬਾਲਾ ਜੀ ਤੇ ਗੁਰੂ ਅੰਗਦ ਦੇਵ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇਹ ਸਿੱਖ ਪੰਥ ਦਾ ਇਤਿਹਾਸ ਸਾਰਾ ਇਹ ਸਾਹਿਬ ਰਾਮ ਕੌਰ ਜੀ ਨੇ ਗੁਰਬਖਸ਼ ਸਿੰਘ ਨੇ ਸਮਾਧੀ ਸਥਿਤ ਹੋ ਕੇ ਮਨ ਨੂੰ ਬਾਹਰਲਿਆਂ ਫੁਰਨਿਆਂ ਤੋਂ ਸੰਕੋਚ ਕੇ ਅੰਤਰਮੁਖ ਹੋ ਕੇ ਅੰਤਰ ਆਤਮਾ ਦੇ ਜ਼ਰੀਏ ਇਹ ਸਾਰਾ ਇਤਿਹਾਸ ਵਾਰਤਕ ਰੂਪ ਵਿੱਚ ਲਿਖਾਣ ਦਾ ਦੱਸਣ ਦਾ ਯਤਨ ਕੀਤਾ ਭਾਈ ਸਾਹਿਬ ਸਿੰਘ ਜੀ ਨੂੰ ਭਾਈ ਸਾਹਿਬ ਸਿੰਘ ਜੀ ਨੇ ਅੱਗੋਂ ਫਿਰ ਇਹਦੇ ਕੋਲੋਂ ਅੱਗੋਂ ਭਾਈ ਸੰਤੋਖ ਸਿੰਘ ਜੀ ਨੇ ਇਹ ਕਥਾ ਲਈ ਵਾਰਤਕ ਤੇ ਛੰਦਾਬੰਦੀ ਦੇ ਰੂਪ ਵਿੱਚ ਇਹਨੂੰ ਗੁੰਦਿਆ ਆਪਣੀ ਅਕਲ ਦੇ ਸਿਰ ਤੇ ਭਾਈ ਸੰਤੋਖ ਸਿੰਘ ਜੀ ਵੀ ਜਾਣੋ ਇਸ ਕਥਾ ਨੂੰ ਲਿਖਣ ਵਾਲੇ ਸਿੱਖ ਇਤਿਹਾਸ ਦੇ ਵੇਦ ਵਿਆਸ ਹੋਏ ਨੇ ਅਗਲੀਆਂ ਪੰਕਤੀਆਂ ਕਥਾ ਦੀਆਂ ਸਰਵਣ ਕਰੋ
ਬਾਨੀ ਸਾਨੀ ਹੇਤ ਜਨ ਬੋਲੇ ਸੁਖ ਦਰਸਾ
ਗੁਰੂ ਅੰਗਦ ਜੀ ਆਂਦੇ ਨੇ ਜਦੋਂ ਮੈਂ ਇਹਨਾਂ ਕੇ ਅਰਜ ਕੀਤੀ ਕਿ ਗਰੀਬ ਨਵਾਜ ਭੈਣ ਨਾਨਕੀ ਵੱਲੋਂ ਵੇਖੋ ਜੈ ਰਾਮ ਜੀ ਵੱਲੋਂ ਵੇਖੋ ਬੜੇ ਪਿਆਰ ਦੇ ਨਾਲ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜੇ ਨੇ ਅਰਜ ਇਹ ਹੀ ਕਰ ਰਹੇ ਨੇ ਤੁਸੀਂ ਘਰ ਹੀ ਰਹੇ ਹਿੱਤ ਵਾਲੀ ਤੇ ਪਿਆਰ ਵਾਲੀ ਬਾਣੀ ਗੁਰੂ ਨਾਨਕ ਦੇਵ ਜੀ ਆਪਣੇ ਮੁਖਾਰਬਿੰਦ ਤੋਂ ਕਿਹੜੀ ਲੱਗੇ ਨੇ ਬੋਲਣ
ਬੋਲੇ ਸੁਖਦ ਰਸਾਲ ਪਨਿਓ ਬਾਲੇ ਬਚ ਤੇਰਾ
ਆਂਦੇ ਨੇ ਭਾਈ ਬਾਲਾ ਜੀ ਭਾਈ ਬਾਲਾ ਜੀ 3-4 ਸਾਲ ਵੱਡੇ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਨਾਲੋਂ ਤੇ ਸ੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਵੀ ਦੱਸਿਆ ਕਰਦੇ ਸਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਉਮਰ ਕਰਕੇ ਪੰਡਿਤ ਜੀ 4 ਸਾਲ ਇਹਨਾਂ ਤੋਂ ਵੱਡੇ ਸਨ ਉਮਰ ਕਰਕੇ ਤੇ ਸਤਿਗੁਰੂ ਜਗਜੀਤ ਸਿੰਘ ਜੀ ਕਿੰਨਾ ਪਿਆਰ ਸੀ ਉਹਨਾਂ ਦਾ ਆਪਸ ਦੇ ਵਿੱਚ ਇੱਦਾਂ ਦੀਆਂ ਖੇਡਾਂ ਗੁਰੂ ਤੇ ਸਿੱਖ ਦੀਆਂ ਆਪਸ ਉਹ ਆਉਂਦੇ ਵੀ ਇਕੱਠੇ ਨੇ ਤੇ ਜਾਂਦੇ ਵੀ ਇਕੱਠੇ ਨੇ ਗੁਰੂ ਪਿਆਰਿਓ ਕਿਤੇ ਕਿੰਨਾ ਕੁ ਫਰਕ ਪਿਆ ਜਾਣ ਦਾ ਪੰਡਿਤ ਜੀ 8 ਸਨ ਵਿੱਚ ਗਏ ਨੇ 2008 ਵਿੱਚ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੌਜ ਵਰਤਾਈ 12 ਦੇ ਵਿੱਚ ਇੰਨਾ ਕੁ ਸਮਾਂ 4 ਸਾਲਾਂ ਦਾ ਸੀ ਇਹ ਤਾਲਮੇਲ ਹੁੰਦਾ ਆਪਸ ਵਿੱਚ ਗੁਰੂ ਤੇ ਗੁਰੂ ਦੇ ਸਿੱਖ ਦਾ ਸਾਧ ਸੰਗ ਜੀ ਪਿਆਰ ਦੇ ਬੰਧਨ ਹੁੰਦੇ ਨੇ ਪਏ ਉਹ ਅਖੀਰ ਤੱਕ ਨਿਭ ਜਾਂਦੇ ਨੇ ਗੁਰੂ ਦੇ ਪਿਆਰਿਓ ਤਾਂ ਇਸ ਕਰਕੇ ਸਾਧ ਸੰਗ ਜੀ ਬੜੇ ਪਿਆਰ ਵਾਲੀ ਬੋਲੀ ਬੋਲਦੇ ਨੇ ਗੁਰੂ ਨਾਨਕ ਦੇਵ ਜੀ ਗੁਰੂ ਭਾਈ ਬਾਲਾ ਜੀ ਨੂੰ ਮੁਖਾਤਬ ਕਰਕੇ ਕਿ ਭਾਈ ਬਾਲਾ ਜੀ ਤੁਸੀਂ ਮੇਰੇ ਨਾਲ ਵੱਡੇ ਵੀ ਹੋ ਤੇ ਮੇਰੇ ਸੱਜਣ ਮਿੱਤਰ ਵੀ ਹੋ ਤੇ ਮੇਰੇ ਨਾਲ ਵੀ ਇਸ ਵੇਲੇ ਰਹਿ ਰਹੇ ਹੋ ਤੇ ਬੜੇ ਪਿਆਰ ਵਾਲੀ ਆਪਣੀ ਗੱਲ ਹੈ ਤੇ ਮੈਂ ਤੁਹਾਡਾ ਵਚਨ ਕਦੀ ਮੋੜ ਨਹੀਂ ਸਕਾਂਗਾ
ਕਬਹਿ ਨ ਹੋਰ ਤਾਹਿ ਬਿਦ ਲਖੋ ਇਸ ਬਿਦ ਮਤ ਮੇਰਾ
ਇਹ ਜਿਹੜਾ ਮੇਰਾ ਮਤ ਹੈ ਮੇਰੇ ਅੰਦਰ ਦਾ ਇਰਾਦਾ ਹੈ ਕਦੀ ਵੀ ਜੋ ਤੁਸੀਂ ਵਚਨ ਮੁੱਖ ਤੋਂ ਕਰੋਗੇ ਮੈਂ ਉਲਟਾਵਾਂਗਾ ਨਹੀਂ
ਅਸ ਕਹਿ ਸਥਿਤ ਪੁਨ ਕਰੀ ਦੀਨਾ ਨਾਥ ਦਇਆ
ਗੁਰੂ ਅੰਗਦ ਜੀ ਜਦੋਂ ਮੈਂ ਇਹ ਅਧੀਨਗੀ ਸਹਿਤ ਉਹਨਾਂ ਅੱਗੇ ਅਰਜ ਕੀਤੀ ਗੁਰਾਂ ਅੱਗੇ ਬਾਲਾ ਜੀ ਕਹਿ ਰਹੇ ਨੇ ਮੇਰੀ ਅਰਜ ਨੂੰ ਉਹਨਾਂ ਨੇ ਪ੍ਰਵਾਨ ਕਰਕੇ ਤੇ ਰਹਿਣਾ ਚੰਗਾ ਸਮਝਿਆ ਕਿ ਮੈਂ ਭੈਣ ਭਨੂਜਾ ਜੀ ਦੇ ਗ੍ਰਹਿ ਵਿਖੇ ਰਹਿੰਦਾ ਵਾਂ
ਦੇਖੇ ਦਰਸ਼ਨ ਦੁੱਖ ਦਹੈ ਜਨ ਦਾਤਾ ਜੋ ਵਿਸਾ
ਉਹ ਉੱਥੇ ਰਹਿਣਾ ਉਹਨਾਂ ਪਸੰਦ ਕੀਤਾ ਗ੍ਰਹਿ ਵਿਖੇ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਭਾਵ ਦੁੱਖਾਂ ਤੇ ਦਲਿਦਰਾਂ ਦਾ ਨਾਸ ਹੁੰਦਾ ਹੈ
ਦੰਪਤਿ ਮੁਝ ਸੋ ਪਾਖਹੀ ਧਰ ਕੈਦ ਕਿਸਨੇਹੋ
ਦੋਨੋਂ ਜੀ ਫਿਰ ਮੈਨੂੰ ਲੱਗੇ ਆਖਣ ਭੈਣ ਨਾਨਕੇ ਦੇ ਭਾਈਆ ਜੈ ਰਾਮ ਜੀ ਬੜੀ ਕਿਰਪਾ ਸਾਡੇ ਤੇ ਤੁਸਾਂ ਕੀਤੀ ਏ
ਆਜ ਪ੍ਰਾਤ ਦੀਨੋ ਨਯੋ ਤਨ ਤਨ ਬੁੱਧ ਗੇ ਹੋ
ਤੁਸੀਂ ਬੁੱਧੀ ਦੇ ਘਰ ਹੋ ਭਾਵ ਕਹਿਣ ਦਾ ਬਾਲਾ ਜੀ ਜਾਣੀ ਕਿ ਸਾਡਾ ਅੱਜ ਨਵਾਂ ਜਨਮ ਹੋਇਆ ਇਹ ਤੇ ਰੁਸ ਕੇ ਤੁਰ ਚੱਲੇ ਸਨ ਜੇ ਰਖਵਾਇਆ ਸਾਡੇ ਘਰ ਇਹਨਾਂ ਨੂੰ ਤੁਸਾਂ ਰਖਵਾਇਆ ਇਸ ਕਰਕੇ ਤੁਸੀਂ ਵੀ ਧੰਨ ਹੋ ਬਾਲਾ ਜੀ
ਸੇਵਾ ਨਿਸਬਾ ਸੁਰ ਕਰਤ ਯਾ ਤੇ ਕਰੁਣਾ ਪੂਰ
ਬਾਲਾ ਜੰਦ ਨੇ ਮੈਂ ਆਖਿਆ ਦੋਨਾਂ ਨੂੰ ਤੁਸੀਂ ਦਿਨ ਰਾਤ ਇਹਨਾਂ ਦੀ ਸੇਵਾ ਕਰਦੇ ਹੋ ਤੁਹਾਡੇ ਕੋਲ ਪਿੰਡ ਸੁਲਤਾਨਪੁਰ ਜੂ ਰਹਿੰਦੇ ਨੇ ਜਿਸ ਕਰਕੇ ਇਹਨਾਂ ਦੀ ਕਿਰਪਾ ਤੁਹਾਡੇ ਉੱਤੇ ਬਹੁਤ ਹੀ ਹੈ ਇਸ ਵੇਲੇ
ਸ਼ਰਧਾ ਤੁਮਰੈ ਉਰਦਈ ਪਯੋ ਪਰਮ ਮਨ ਦੂਰ
ਤੁਹਾਡੇ ਮਨ ਦਾ ਪਰਮ ਤਾਂ ਦੂਰ ਹੋਇਆ ਤੁਹਾਡੇ ਹਿਰਦੇ ਚ ਇਹਨਾਂ ਦੇ ਪ੍ਰਤੀ ਸ਼ਰਧਾ ਤੇ ਭਾਵਨਾ ਬੱਜੀ ਹੋਈ ਏ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਹਜ਼ਰੋਂ ਵਿਖੇ ਬਗੀਚੀ ਚ ਬਹਿ ਕੇ ਕਥਾ ਕਰਿਆ ਕਰਦੇ ਸਨ ਸਵੇਰ ਵੇਲੇ ਉਹਨਾਂ ਨੇ ਧਰਮਸ਼ਾਲਾ ਗੁਰਦੁਆਰੇ ਵਿਖੇ ਕਰਨੀ ਤੇ ਸ਼ਾਮਾਂ ਦੀ ਕਥਾ ਬਗੀਚੀ ਬਾਗ ਸੀ ਲਾਇਆ ਉੱਥੇ ਸਿੱਖਾਂ ਨੇ ਤੇ ਉਹਦੇ ਵਿੱਚ ਬਹਿ ਕੇ ਉਹਨਾਂ ਨੇ ਕਥਾ ਸੰਗਤ ਨੂੰ ਸੁਣਾਉਣੀ ਕਰਨੀ ਤੇ ਇੱਕ ਵਾਰੀ ਕਥਾ ਕਰ ਰਹੇ ਨੇ ਇੱਕ ਮਾਤਾ ਆਈ ਗੱਲ ਕਰਨੀ ਸਰਧਾ ਦੀ ਜਿਵੇਂ ਆਈ ਸਰਧਾ ਦੀ ਗੱਲ ਇੱਕ ਮਾਤਾ ਆਈ ਆਣ ਕੇ ਕਹਿੰਦੀ ਗਰੀਬ ਨਵਾਜ ਮੈਂ ਪੋਤਰਾ ਚਾਹੁੰਦੀ ਹਾਂ ਇੱਕ ਨਹੀਂ ਦੋ ਵੀ ਹੋ ਜਾਣ ਵੱਧ ਵੀ ਹੋ ਜਾਣ ਪੁੱਤਰ ਤੇ ਮੇਰੇ ਹੈ ਪਰ ਪੋਤਰਾ ਨੀ ਮੇਰੇ ਘਰ ਅਜੇ ਹੋਇਆ ਮੇਰੇ ਪੁੱਤਰਾਂ ਦੇ ਅੱਗੋਂ ਪੁੱਤਰ ਨਹੀਂ ਕੋਈ ਕਿਰਪਾ ਕਰੋ ਮੈਂ ਪੋਤਰਿਆਂ ਦਾ ਮੂੰਹ ਵੇਖਾਂ ਤੇ ਗੁਰੂ ਨਾਨਕ ਦੇਵ ਬਾਲਕ ਸਿੰਘ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਜੋ ਰੂਪ ਸਨ ਆਖਣ ਲੱਗੇ ਮਾਈ ਕਿੰਨੇ ਤੈਨੂੰ ਪੋਤਰੇ ਚਾਹੀਦੇ ਨੇ ਉਹ ਜੇ ਉਹ ਬੋਲੀ ਤੇ ਕਹਿੰਦੀ ਮੈਨੂੰ 5 ਪੋਤਰੇ ਚਾਹੀਦੇ ਨੇ ਸੱਚਿਆ ਪਾਤਸ਼ਾਹ ਸਤਿਗੁਰੂ ਕਹਿੰਦੇ ਨੇ ਗੁਰੂ ਬਾਲਕ ਸਿੰਘ ਜੀ ਹੋ ਜਾਣਗੇ ਤੂੰ ਫਿਕਰ ਨਾ ਕਰ ਉਹ ਹੱਥ ਜੋੜ ਕੇ ਮਸਤ ਝੁਕਾ ਕੇ ਤੇ ਉਸੇ ਵੇਲੇ ਤੁਰ ਗਈ ਜਿਵੇਂ ਆਈ ਸੀ ਛੇਤੀ ਛੇਤੀ ਚਲੇ ਗਈ ਸੰਗਤਾਂ ਵੇਖ ਰਹੀਆਂ ਸਨ ਜਿਵੇਂ ਆਪ ਜੀ ਬੈਠੇ ਸੋਭਾ ਪਾ ਰਹੇ ਹੋ ਸੰਗਤਾਂ ਹੈਰਾਨ ਹੋ ਗਈ ਆ ਕਮਾਲ ਦੀ ਗੱਲ ਅਸੀਂ ਇੰਨੇ ਨੇ ਚਿਰ ਦੇ ਇੱਥੇ ਬੈਠੇ ਹਾਂ 10 ਸਾਲਾਂ ਦੇ ਕੋਈ 15 ਦੇ ਕੋਈ 20 ਦੇ ਕੋਈ 50 ਤੱਕ ਵੀ ਕੋਈ 10, 5, 7 ਦੇ ਦੋਵਾਂ ਸਾਲਾਂ ਸਾਡੀ ਕੋਈ ਕਾਮਨਾ ਅਜੇ ਇੰਨੀ ਨਹੀਂ ਪੂਰੀ ਹੋਈ ਤੇ ਮਾਤਾ ਦੇ ਆਉਂਦਿਆਂ ਹੀ ਕਰ ਦਿੱਤੀ ਹੈ ਪੂਰੀ ਇੱਕ ਛਿਣ ਪਲ ਵੀ ਨਹੀਂ ਲਾਇਆ ਕਥਾ ਦੀ ਸਮਾਪਤੀ ਉਪਰੰਤ ਅਰਦਾਸਾ ਹੋਇਆ ਤੇ ਹੱਥ ਜੋੜ ਕੇ ਸੰਗਤ ਅੱਗੇ ਖਲੋ ਗਈ ਗਰੀਬ ਨਵਾਜ ਅਸੀਂ ਇੰਨੇ ਨੇ ਚਿਰ ਦੇ ਇੱਥੇ ਬੈਠੇ ਹਾਂ ਤੇ ਸਾਡੇ ਅੰਦਰ ਉਹ ਗੱਲ ਭਾਵਨਾ ਵਾਲੀ ਜਾਂ ਸਾਡੀ ਜਿਹੜੀ ਕਾਮਨਾ ਉਹ ਪੂਰੀ ਨਹੀਂ ਹੋਈ ਜੋ ਅਸੀਂ ਚਾਹੁੰਦੇ ਹਾਂ ਇਸ ਮਾਈ ਨੂੰ ਆਉਂਦਿਆਂ ਆਪ ਜੀ ਦਾ ਹੁਕਮ ਹੋ ਗਿਆ ਵੀ ਜੋ ਚਾਹੁੰਦੀ ਤੈਨੂੰ ਮਿਲ ਜਾਏਗਾ ਤੇਰੀ ਕਾਮਨਾ ਪੂਰੀ ਹੋਵੇਗੀ ਤੇ ਸਤਿਗੁਰੂ ਜੀ ਆਉਂਦੇ ਨੇ ਉਹ ਗੁਰਮੁਖੋ ਮਾਈਆਂ ਭਾਈਆਂ ਨੂੰ ਇਹ ਅੰਦਰੋਂ ਇਹਦੀ ਸ਼ਰਧਾ ਸੀ ਮਾਤਾ ਦੀ ਜਦੋਂ ਘਰੋਂ ਹੀ ਚੱਲ ਕੇ ਆਏ ਸੀ ਨਾ ਤੇ ਮਨ ਬਣਾ ਕੇ ਆਏ ਸੀ ਗੁਰੂ ਨਾਨਕ ਦੇਵ ਦੇ ਘਰ ਦਰ ਵਿੱਚ ਕਿ ਅੱਜ ਮੈਂ ਸਤਿਗੁਰਾਂ ਦੇ ਘਰ ਦੇ ਵਿੱਚੋਂ ਪੋਤਰਿਆਂ ਦੀ ਦਾਤ ਲੈ ਕੇ ਆਉਣੀ ਅੰਦਰ ਦਾ ਜਦੋਂ ਇਰਾਦਾ ਸਿੱਖ ਦਾ ਕਾਇਮ ਹੁੰਦਾ ਨਾ ਗੁਰੂ ਚਰਨਾਂ ਦੇ ਪ੍ਰਥਾਏ ਸਰਧਾ ਭਾਵਨਾ ਵਾਲਾ, ਤੇ ਸਤਿਗੁਰੂ ਕੋਈ ਵੀ ਆਪਣੇ ਸਿੱਖ ਦੇ ਕੋਲੋਂ ਵਸਤੂ ਲੁਕਾ ਕੇ ਨਹੀਂ ਰੱਖਦਾ। ਸਤਿਗੁਰ ਸੱਚੇ ਪਾਤਸ਼ਾਹ ਦੀ ਸਾਰੀਆਂ ਦਾਤਾਂ ਦੇ ਘਰ ਨੇ, ਉਹ ਸਮੁੰਦਰ ਨੇ, ਕੋਈ ਵੀ ਇਸ ਦਰ ਘਰ ਵਿੱਚ ਆਵੇਗਾ, ਲੇਕਿਨ ਭਾਵਨਾ ਦੀ ਸਾਨੂੰ ਲੋੜ ਹੈ। ਭਾਵਨਾ ਸਹਿਜ ਜੇ ਆਵਾਂਗੇ ਤੇ ਕੋਈ ਵੀ ਅਦੇ ਵਸਤੂ ਗੁਰੂ ਕੋਲ ਨਹੀਂ ਜੋ ਸਾਥੋਂ ਲੁਕਾ ਕੇ ਰੱਖਣਗੇ। ਉਹ ਸਾਰੀਆਂ ਦਾਤਾਂ, ਕਿਉਂਕਿ ਚਾਰੇ ਦੇ ਚਾਰੇ ਪਦਾਰਥ ਇਸ ਘਰ ਦੇ ਵਿੱਚ ਨੇ, ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ ਵਿੱਚ ਵੀ। ਜਿਵੇਂ ਦੀ ਕਾਮਨਾ ਲੈ ਕੇ ਆਵਾਂਗੇ, ਅੱਬਲ ਤੇ ਕਾਮਨਾ ਦੀ ਸਾਨੂੰ ਲੋੜ ਹੀ ਨਹੀਂ। ਅੰਤਰ ਜਾਮੀ ਜਾਣੈ ਬਿਨ ਬੋਲ ਤੇ ਆਪ ਪਛਾਣੈ, ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸੇ ਆਗੇ ਕਿ ਚਿਰ ਅਰਦਾਸ, ਸਾਡਾ ਗੁਰੂ ਹੀ ਅੰਤਰ ਜਾਮੀ ਹੈ। ਤੇ ਜੇ ਅੰਤਰ ਜਾਮਤਾ ਵਾਲਾ ਅਸੀਂ ਆਪਣਾ ਸਤਿਗੁਰ ਨਹੀਂ ਸਮਝਦੇ ਤੇ ਫਿਰ ਸਾਡੀ ਅਗਿਆਨਤਾ ਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਹਾਜ਼ਰ ਹੋਣ ਦੀ ਸਾਨੂੰ ਜ਼ਰੂਰਤ ਹੈ, ਸਰਦਾ ਭਾਵਨਾ ਰੱਖ ਕੇ। ਬੇਸ਼ੱਕ ਸਾਡੇ ਨਾਲ ਨਾ ਬੋਲਣ, ਮੇਰ ਦੀ ਨਿਗਾਹ ਨਾਲ ਹੀ ਤੱਕਦੇ ਨੇ, ਸਾਡਾ ਬੇੜਾ ਪਾਰ ਕਰ ਦੇਣਗੇ। ਜੇ ਬੁਲਾਉਣ ਤੇ ਫਿਰ ਹੋਰ ਵੱਡੇ ਭਾਗ ਨੇ, ਉਂਝ ਹੀ ਯਾਦ ਕਰ ਲੈਣ, ਲੇਕਿਨ ਉਹਨਾਂ ਦੇ ਚਰਨਾਂ ਚ ਪਹੁੰਚਣ ਦੀ ਲੋੜ ਹੈ, ਕਿਉਂਕਿ ਗੁਰੂ ਸਾਡਾ ਅੰਤਰਜਾਮੀ, ਹੱਥ ਜੋੜਨ ਦੀ ਲੋੜ ਵੀ ਨਹੀਂ। ਬਿਨਾਂ ਬੋਲਣ ਤੋਂ ਸਾਡੇ ਹਿਰਦੇ ਦੀ ਵਿਥਿਆ ਨੂੰ ਜਾਣਨ ਵਾਲੇ ਨੇ। ਸਾਨੂੰ ਸਤਿਗੁਰੂ ਹੀ ਐਸੇ ਮਿਲੇ ਨੇ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਜਗਜੀਤ ਸਿੰਘ ਜੀ, ਭਾਵ ਸਾਡੀਆਂ ਭਾਵਨਾਵਾਂ ਉਂਝ ਹੀ ਪੂਰਨ ਨੇ। ਅਸੀਂ ਜੀਵਨ ਮੁਕਤਾਂ, ਸਾਨੂੰ ਤੇ ਮੁਕਤੀ ਦੀ ਲੋੜ ਵੀ ਨਹੀਂ। ਜੇ ਇਹੋ ਜਿਹਾ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰ ਪ੍ਰਵੇਸ਼ ਕਰਵਾ ਦੇਣ ਤੇ
ਹਰਖਤ ਸਭ ਸੁਖ ਪਾਏ ਸ਼੍ਰੀ ਨਾਨਕ ਆਪਣ ਚੱਲੇ।
ਏਦਾਂ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਘਰ ਰਹਿਣਾ ਉਹਨਾਂ ਪਸੰਦ ਕੀਤਾ ਤੇ ਖੁਸ਼ੀ ਦੀ ਹਾਲਤ ਵਿੱਚ ਉਹਨਾਂ ਨੂੰ ਖੁਸ਼ੀਆਂ ਦੇ ਕੇ, ਬਾਲਾ ਜੀ ਵੀ ਬੜੇ ਖੁਸ਼ ਹੋਏ, ਭੈਣ ਨਾਨਕੀ ਵੀ, ਭਾਈਆ ਜੈ ਰਾਮ ਜੀ ਵੀ ਬਹੁਤ ਖੁਸ਼ੀ ਦੀ ਹਾਲਤ ਫੁੱਲੇ ਨਹੀਂ ਸਮਾਰਾ ਤੇ ਉਹਨਾਂ ਨੂੰ ਖੁਸ਼ੀਆਂ ਅਸੀਸਾਂ ਬਖਸ਼ ਕੇ ਤੇ ਮੌਜ ਵਿੱਚ ਆਣ ਕੇ ਉਥੋਂ ਉੱਠ ਕੇ ਤੇ ਫਿਰ ਚੱਲੇ ਨੇ ਆਪਣੀ ਦੁਕਾਨ ਤੇ।
ਮੰਦ ਮੰਦ ਗਤ ਜਾਏ ਕਵ ਜਾਵਤ ਬਲਹਾਰਨੇ,
ਤੇ ਜਾਂਦੇ ਨੇ ਬੜੇ ਟੌਰ ਨਾਲ, ਜਿਵੇਂ ਪੰਜਾਬੀ ਠੇਠ ਬੋਲੀ ਆਪਾਂ ਟੌਰ ਕਹਿੰਦੇ ਆ, ਬੜੇ ਠਾਠ ਦੇ ਨਾਲ ਹੌਲੀ ਹੌਲੀ ਕਦਮ ਪੁੱਟਦੇ ਨੇ ਤੇ ਦੁਕਾਨ ਵੱਲ ਨੂੰ ਤੁਰੇ ਜਾਂਦੇ ਨੇ।
ਦੇਖੇ ਤੇ ਜੋ ਸ਼ੇਖ ਦੀਨੋ ਦੌਲਤ ਖਾਨ ਧਨ,
ਜਿਹੜੇ 135 ਰੁਪਏ ਬਚੇ ਸਨ ਲੇਖੇ ਜੋਖੇ ਦੇ ਵਿੱਚੋਂ, ਜਾ ਕੇ ਗੁਰੂ ਨਾਨਕ ਨੇ ਉਹਨੂੰ ਫੜਾ ਦਿੱਤੇ ਦੌਲਤ ਖਾਨ ਨੂੰ।
ਹਰ ਖਿਓਰ ਦੇਵ ਸ਼ੇਖ ਦਏ 1700 ਅਧਿਕ,
ਉਹ ਬਹੁਤ ਹੀ ਖੁਸ਼ ਹੋਇਆ ਜਦੋਂ ਵਾਧੇ ਦੇ ਪੈਸੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪਣੇ ਹਸਤ ਕਮਲਾਂ ਦੇ ਨਾਲ ਉਹਨੂੰ ਫੜਾਉਣ ਦਾ ਯਤਨ ਕੀਤਾ, ਉਹ ਵੀ ਖੁਸ਼ੀ ਵਿੱਚ ਆਣ ਕੇ ਫੁੱਲਾ ਨਹੀਂ ਸਮਾਰਿਆ।
ਹਿੰਦ ਤੁਰਕ ਬਵਾਏ ਦੇਤ ਵਧਾਈ ਮਿਲ ਸਭਾ,
ਇਧਰੋਂ ਹਿੰਦੂ ਆਉਂਦੇ ਨੇ ਇਧਰੋਂ ਤੁਰਕ ਆਉਂਦੇ ਨੇ, ਆਣ ਕੇ ਭਾਵ ਲੱਗੇ ਨੇ ਵਧਾਈਆਂ ਦੇਣ।
ਪਾਖ ਬਹੁਰ ਸੁਨਾ ਹਮੈ ਸੁਨਿਓ ਕ੍ਰਿਤ ਤਜ ਦਈ,
ਉਹ ਖੁਸ਼ੀ ਇਸ ਗੱਲ ਦੀ ਇਹਨਾਂ ਦਾ ਵਾਧਾ ਨਿਕਲਿਆ ਲੇਖੇ ਜੋ ਕੁਛ ਲੋਕੀ ਐਵੇਂ ਇਹਨਾਂ ਨੂੰ ਗੱਲਾਂ ਕਰਦੇ ਨੇ, ਤੇ ਫਿਰ ਆਣ ਕੇ ਆਖਣ ਲੱਗੇ ਵੀ ਸਾਨੂੰ ਪਤਾ ਲੱਗਾ ਤੁਸੀਂ ਇਹ ਮੋਦੀ ਖਾਨੇ ਦੀ ਕਿਰਤ ਵਿਰਤ ਛੱਡ ਦਿੱਤੀ ਏ, ਇਹ ਕੀ ਲੱਗੇ ਉਹ ਕਰਨ।
ਅਧਿਕ ਕੀਨ ਅਫਸੋਸ ਹਮ ਤੁਮ ਉਪਕਾਰ ਸਰੀਰ,
ਉਹ ਛੱਡਣ ਦਾ ਕਾਰਨ ਉਹ ਜਨਾਰਾਇਣ ਹੈ ਵੀ ਪਿੱਛੇ ਕਥਾ ਆ ਚੁੱਕੀ ਹੈ ਨਾ, ਵੀ ਜਦੋਂ ਭਾਈ ਜੈ ਰਾਮ ਜੀ ਨੇ ਆਖਿਆ ਮੰਦਾ ਚੰਗੇ ਬਚਨ ਕੀਤੇ ਵੀ ਤੇਰੇ ਲਾਮੇ ਮੈਨੂੰ ਆਉਂਦੇ ਨੇ, ਇਹ ਕੀ ਬਣੇਗਾ, ਤੇ ਭੈ ਨਾਨਕੀ ਨੂੰ ਆਖਿਆ ਡਾਂਟਿਆ ਉਹਨੇ ਆਣ ਕੇ ਵੀ ਤੇਰਾ ਵੀਰ ਕੀ ਕਰਨ ਡਿਆ ਹੈ, ਤੇ ਫਿਰ ਜਦੋਂ ਤੂੰ ਸਾਨੂੰ ਭੇਜਿਆ ਵੀ ਸੀ ਬੁਲਾ ਕੇ ਲਿਆਓ ਨਾਨਕ ਨੂੰ ਪੁੱਛਨੇ ਆ, ਤੇ ਬੁਲਾਇਆ ਵੀ ਫਿਰ ਗਿਆ, ਤੇ ਭੈਣ ਕਹਿੰਦੀ ਮੇਰਾ ਤੇ ਮਿਲਣ ਨੂੰ ਦਿਲ ਕਰਦਾ ਸੀ ਤਾਂ ਬੁਲਾਇਆ, ਪਰ ਅੰਤਰ ਜਾਮੀ ਗੁਰੂ ਕਹਿੰਦੇ ਨਹੀਂ ਭੈਣ ਕਾਰਨ ਹੋ ਰੇ, ਮੇਰੇ ਮਨ ਨੂੰ ਸੁੱਜ ਗਈ ਏ, ਨਿਰਾ ਤੇਰਾ ਮੇਰੇ ਮਿਲਾਪ ਦੀ ਗੱਲ ਨਹੀਂ ਸੀ, ਇੱਥੇ ਗੱਲ ਵਿੱਚ ਹੋਰ ਹੈ, ਤੇ ਭੈਣ ਨੂੰ ਪਤਾ ਸੀ ਅੰਤਰ ਜਾਮੀ ਮੇਰਾ ਵੀਰ ਹੈ, ਤੇ ਆਖਣ ਲੱਗੀ ਦੱਸ ਕੀ ਗੱਲ ਏ ਵੀਰ, ਸਾਰੀ ਗੱਲ ਦੱਸੀ ਵੀ ਗੱਲ ਤੇ ਲੇਖੇ ਜੋਖੇ ਦੀ, ਮੇਰੇ ਉਲਾਮੇ ਮਿਲਦੇ ਨੇ, ਮੇਰੀ ਚੁਗਲੀ ਕਿਸੇ ਕੀਤੀ ਆਣ ਕੇ ਇਹਨਾਂ ਅੱਗੇ, ਜਿਸ ਕਰਕੇ ਆਹ ਗੱਲ ਸਾਹਮਣੇ ਜਦੋਂ ਆਈ ਤੇ ਸਾਰੇ ਹੈਰਾਨ ਹੋ ਗਏ। ਜਦੋਂ ਲੇਖਾ ਜੋ ਖਬਰ ਹੋਇਆ ਉਹਨਾਂ ਦੇ ਕਹਿਣ ਮੁਤਾਬਕ, ਫਿਰ ਆਖਣ ਲੱਗੇ ਵੀ ਹੁਣ ਮੈਂ ਇਹ ਕੰਮ ਨਹੀਂ ਕਰਨਾ, ਇਸ ਕੰਮ ਨੂੰ ਤੁਸੀਂ ਸੰਭਾਲੋ, ਮੈਂ ਹੁਣ ਇਹ ਕੰਮ ਨਹੀਂ ਕਰਨਾ, ਜਿਹੜਾ ਕਰਨ ਵਾਸਤੇ ਆਇਆ ਵਾਂ ਉਸ ਅਕਾਲ ਪੁਰਖ ਦੀ ਥਾਪਨਾ ਲੈ ਕੇ ਸੰਸਾਰ ਦੇ ਵਿੱਚ ਉਹ ਹੀ ਕਰਾਂਗਾ, ਮੇਰਾ ਤੇ ਕਰਤਾਰ ਹੀ ਹੈ ਮਾਲਕ, ਜਿਹਦਾ ਮੈਂ ਬਣ ਕੇ ਆਇਆ ਉਹਦਾ ਬਣ ਕੇ ਰਵਾਂਗਾ। ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਆਖਿਆ ਪਿਤਾ ਜੱਸਾ ਸਿੰਘ ਜੀ ਨੂੰ ਕਿ ਜਿਸ ਕਾਰਜ ਵਾਸਤੇ ਪਿਤਾ ਜੀ ਮੈਂ ਆਇਆ ਵਾਂ ਉਸ ਕਾਰਜ ਨੂੰ ਕਰਾਂਗਾ ਜਿਸ ਨਿਸ਼ਾਨੇ ਨੂੰ ਏਮ ਨੂੰ ਫੁੰਡਣ ਵਾਸਤੇ ਮੈਂ ਆਇਆ। ਪ੍ਰਭੂ ਨੇ ਭੇਜਿਆ, ਅਕਾਲ ਪੁਰਖ ਨੇ, ਉਹ ਨਿਸ਼ਾਨੇ ਨੂੰ ਮੈਂ ਫੁੰਡਾਂਗਾ। ਫਿਰ ਉਚਾਰ ਕਹਿਓ ਕਰਤਾਰ ਜੋ ਮੋਹੇ ਅਵਤਾਰ ਹੈ ਭਾਰ ਬਨਾਸੀ, ਦੇਵ ਤਰਾ ਨਰ ਪਸ਼ ਪਸ਼ੂ ਸਭ ਕੋ ਉਪਦੇਸ਼ ਕਟੂ ਜਮ ਫਾਂਸੀ, ਉਹ ਕਾਨ ਮੈਂ ਬਾਨ ਨਿਸ਼ਾਨ ਤਰੂ ਰਿਦ ਬੇਦ ਕੇ ਭਾਨ ਕਰੂੰ ਪ੍ਰਕਾਸ਼ੀ। ਜਿਵੇਂ ਨਿਸ਼ਾਨੇਬਾਜ ਪੁਰਸ਼ ਕਮਾਨ ਹੱਥ ਵਿਚ ਲੈਂਦਾ ਗੁਰੂ ਦੇ ਪਿਆਰਿਓ, ਵਿਚ ਤੀਰ ਨੂੰ ਪਾ ਕੇ ਤੰਦੀ ਦੇ ਕੇ ਮਿਥੇ ਨਿਸ਼ਾਨੇ ਨੂੰ ਫੁੰਡਦਾ, ਇਸ ਤਰ੍ਹਾਂ ਮੈਂ ਮਿਥੇ ਨਿਸ਼ਾਨੇ ਨੂੰ ਫੁੰਡਾਂਗਾ। ਜੋ ਅਕਾਲ ਪੁਰਖ ਦਾ ਹੁਕਮ ਹੈ ਕਿ ਇਸਤਰੀਆਂ ਪੁਰਸ਼ਾਂ ਨੂੰ ਨਾਮ ਜਪਾ, ਕਲਯੁਗੇ ਜਾ ਕੇ ਸੱਜੁਗ ਲਾਣ ਦਾ ਯਤਨ ਕਰ, ਮੈਂ ਫਿਰ ਪਸ਼ੂ ਪੰਛੀਆਂ ਨਰਾਂ ਨੂੰ ਭਾਵ ਦਰਖਤਾਂ ਤੱਕ ਵੀ ਪਿਤਾ ਜੀ ਨਾਮ ਜਪਾਵਾਂਗਾ। ਇਹ ਮੇਰਾ ਨਿਸ਼ਾਨਾ ਏਮ ਹੈ, ਇਸ ਏਮ ਨੂੰ ਲੈ ਕੇ ਆਵਾਂ, ਇਸ ਏਮ ਨੂੰ ਮੈਂ ਪੂਰਨ ਕਰਾਂਗਾ ਤੇ ਨੇਪਰੇ ਚੜਾਵਾਂਗਾ। ਇਹੀ ਗੱਲ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਭੈਣ ਭਨੂਜਾ ਜੀ ਨੂੰ ਆਖੀ ਵੀ ਜਿਸ ਕਾਰਜ ਵਾਸਤੇ ਮੈਂ ਆਇਆ ਵਾਂ, ਕਰਤਾਰ ਅਕਾਲ ਪੁਰਖ ਨੇ ਭੇਜਿਆ, ਉਸ ਕੰਮ ਨੂੰ ਕਰਾਂਗਾ, ਉਸ ਨਿਸ਼ਾਨੇ ਨੂੰ ਫੁੰਡਾਂਗਾ। ਜਿਸ ਕਰਕੇ ਉਹਨਾਂ ਆਖਿਆ ਸੀ ਵੀ ਇਹ ਕੰਮ ਹੁਣ ਦੁਨੀਆਦਾਰੀ ਦਾ ਤੁਸੀਂ ਸੰਭਾਲੋ, ਮੈਂ ਜੋ ਕਰਨਾ ਉਹ ਕਰਾਂਗਾ, ਇਹ ਗੱਲਾਂ ਲੋਕਾਂ ਦੇ ਕੰਨਾਂ 'ਚ ਪੈ ਗਈਆਂ ਸਨ, ਜਿਸ ਕਰਕੇ ਹਿੰਦੂ ਤੁਰਕ ਲੋਕ ਆ ਕੇ ਕਹਿੰਦੇ ਨੇ ਅਸੀਂ ਸੁਣਿਆ ਤੁਸੀਂ ਇਹ ਕਿਰਤ ਵਿਰਤ ਛੱਡ ਦਿੱਤੀ ਹੈ ਤੇ ਸਾਨੂੰ ਬੜਾ ਅਫਸੋਸ ਹੋਇਆ ਸੀ ਇਸ ਗੱਲ ਦਾ।
ਕ੍ਰਿਤਲੀਨੀ ਹਰਖੇ ਸੁਨਤ ਵਧੀਏ ਗੁਣੀ ਗਹੀਰ।
ਹੁਣ ਤੁਸੀਂ ਹੱਟੀ 'ਚ ਬੈਠੇ ਸੋਭਾ ਪਾ ਰਹੇ ਹੋ, ਕਿਉਂਕਿ ਪਹਿਲਾਂ ਨਾ ਕਰ ਦਿੱਤੀ ਸੀ ਤੇ ਤੁਸੀਂ ਆਖਿਆ ਕੋਈ ਗੱਲ ਨਹੀਂ, ਉਹਨਾਂ ਦੀ ਅਰਜ਼ ਪ੍ਰਵਾਨ ਕਰਕੇ ਤੁਸੀਂ ਆ ਗਏ, ਫਿਰ ਕਰਨਾ ਕੰਮ ਸ਼ੁਰੂ ਕਰ ਦਿੱਤਾ ਤੇ ਇਸ ਗੱਲ ਦੀ ਵੀ ਸਾਨੂੰ ਫਿਰ ਖੁਸ਼ੀ ਹੋ ਗਈ ਏ।
ਜਥਾ ਉਚਿਤ ਸਨਮਾਨ ਕੈ ਬਿਦਾ ਕੀਨ ਗੁਣ ਐਨ।
ਕਿਉਂਕਿ ਵੱਡਿਆਂ ਦਾ ਜਿਹੜਾ ਹੁੰਦਾ ਨਾ ਕਰਤੱਗਿਆ ਕੰਮ ਸੁਭਾਅ, ਉਹ ਹਰ ਇੱਕ ਦਾ ਹੀ ਆਦਰ ਸਤਿਕਾਰ ਕਰਦੇ ਨੇ, ਵੱਡਿਆਂ ਦੀ ਨਿਸ਼ਾਨੀ ਹੁੰਦੀ ਏ, ਉਹ ਕਿਸੇ ਦੀ ਨਰਾਦਰੀ ਨਹੀਂ ਕਰਦੇ, ਨਿਮਰਤਾ ਦੇ ਪੁੰਜ ਹੁੰਦੇ ਨੇ, ਭਾਵੇਂ ਸਭ ਕੁਝ ਜਾਣਦੇ ਨੇ, ਤੀਸਰਾ ਨੇਤਰ ਵਿਦਿਆ ਦਾ ਉਹਨਾਂ ਦੇ ਕੋਲ ਏ, ਪਰ ਫਿਰ ਵੀ ਜਾਣਦੇ ਨਹੀਂ ਸੀ ਕਿ ਵਿਦਵਾਨ ਅਸੀਂ ਬੜੇ ਸਿਆਣੇ ਆ। ਉਹ ਹਰ ਇੱਕ ਦਾ ਆਦਰ ਸਤਿਕਾਰ ਹੀ ਕਰਨਗੇ ਤੇ ਉਹਨਾਂ ਦੀ ਨਿਮਰਤਾ ਉਹਨਾਂ ਨੂੰ ਉੱਚਿਆਂ ਕਰ ਦਿੰਦੀ। ਗੁਰੂ ਦੇ ਪਿਆਰਿਓ, ਉੱਚੀਆਂ ਗੱਲਾਂ ਕਰਨ ਦੇ ਨਾਲ ਬੰਦਾ ਉੱਚਾ ਨਹੀਂ ਹੋ ਸਕਦਾ ਕਿ ਮੈਂ ਆਹ ਕਰਾਂਗਾ ਆਹ ਕਰ ਸਕਦਾ, ਨਹੀਂ, ਉਹਦੀ ਨਿਮਰਤਾ ਹੀ ਉਸਨੂੰ ਉੱਚਿਆਂ ਕਰੇਗੀ। ਜਿਹੜੇ ਨੀਵੇਂ ਬੰਦੇ ਨੂੰ ਕੋਈ ਦੁਨੀਆਦਾਰੀ ਦੇ ਲੋਕ ਜਾਣਦੇ ਨਹੀਂ, ਇੱਕ ਸਤਿਗੁਰੂ ਵਾਲਾ ਬਣਿਆ ਹੁੰਦਾ, ਨਾਮ ਦਾ ਰੰਗ ਹੁੰਦਾ, ਸੰਤਾਂ ਦਾ ਸੰਗ ਹੁੰਦਾ, ਨਿਸ਼ਚਾ ਭੰਗ ਹੁੰਦਾ, ਉਹ ਸਾਰੀ ਦੁਨੀਆਂ ਵਿੱਚ ਪ੍ਰਗਟ ਹੋ ਜਾਂਦਾ ਹੈ। ਜਿਸ ਨੀਚ ਕੋਈ ਨਾ ਜਾਣੈ, ਨਾਮ ਜਪਤੋ ਚਹੁ ਕੁੰਟ ਮਾਨੈ, ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕ੍ਰਿਸ਼ਨ ਉਤਰਿਆ ਕਾਰਜ ਸਜਾਏ। ਇੱਥੇ ਕਿਹੜੀ ਦੂਸਰੀ ਹੋਰ ਗੱਲ ਹੈ, ਉਹਨੇ ਨਿਮਰਤਾ ਰੱਖੀ, ਉਹਨੇ ਨੀਵਾਂ ਖਵਾਇਆ ਤੇ ਬਿਦਰ ਜਿਹੜਾ ਸੀ ਗਰੀਬ ਗੁਰਬਾ ਸੀ ਭਾਵ ਉਹਨੂੰ ਕੋਈ ਪੁੱਛਦਾ ਕਿਸਦਾ ਨਹੀਂ ਸੀ, ਤੇ ਰਾਜੇ ਦੁਰਯੋਧਨ ਦੀ ਸਭਾ ਨੂੰ ਛੱਡ ਕੇ ਉਹਦੇ ਘਰ ਕਿਉਂ ਗਏ ਸਨ, ਤੇ ਉਹਨੂੰ ਆਖਣਾ ਪਿਆ ਰਾਜਨ ਕਮਨ ਤੋਂ ਮਾਰਾ ਆਵੈ, ਐਸੋ ਭਾਵ ਬਿਦਰ ਕੋ ਦੇਖੋ ਗਰੀਬ ਮੋਹੇ ਭਾਵੇ, ਮੈਨੂੰ ਇਹ ਹੀ ਚੰਗਾ ਲੱਗਦਾ ਹੈ, ਭਾਵੇਂ ਉਹਨੇ ਆਣ ਕੇ ਉਲਾਮਾ ਦਿੱਤਾ ਕਿ ਚੁੱਗੀ ਜਾਏ ਬੁਲਾਇਓਨ ਸਭਨਾ ਦੇ ਜੀ ਅੰਦਰ ਤੁਖਾ। ਇਹ ਗਰੀਬ ਦੀ ਝੁੱਗੀ ਚ ਆਣ ਕੇ ਜਦੋਂ ਦਾ ਤੂੰ ਪੈਰ ਪਾਇਆ ਤੇ ਬੈਠਾ ਹੈ, ਮੇਰੀ ਸ਼ਿੰਗਾਰੀ ਸਭਾ ਦੇ ਅੰਦਰ ਧੁਖ ਧੁਖ ਹੋ ਰਹੀ ਏ ਕਿ ਭਗਵਾਨ ਕ੍ਰਿਸ਼ਨ ਨੇ ਇਹ ਕੰਮ ਕੀ ਕੀਤਾ ਹੈ, ਭਾਵ ਕਿ ਸਾਡੀ ਸ਼ਿੰਗਾਰੀ ਸਭਾ ਨੂੰ ਛੱਡ ਕੇ ਇਸ ਗਰੀਬੇ ਦੇ ਗਰੀਬੜੇ ਦੇ ਘਰ ਝੁੱਗੀ ਦੇ ਵਿੱਚ ਜਾ ਕੇ ਪ੍ਰਵੇਸ਼ ਹੋ ਗਏ ਨੇ, ਭਾਵ ਭੀਖਮ ਦਰੋਣਾ ਕਰਨ ਤਦ ਸਭਾ ਸ਼ਿੰਗਾਰ ਵੱਡੇ ਮਨੁੱਖਾਂ ਵਾਲੀ। ਜਿਹੜੀ ਇਹ ਸਾਰੀ ਪੌੜੀ ਨਹੀਂ ਆਪਾਂ ਪੜ੍ਹਦੇ, ਇੰਨਾ ਕੁ ਜ਼ਿਕਰ ਕਰਨੇ ਆ, ਭਾਵ ਜਨਾਇਆ ਕਿ ਮੈਨੂੰ ਇਹ ਗਰੀਬ ਹੀ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਤੇ ਭਾਵਨਾ ਹੈ, ਭਾਓ ਗੋਬਿੰਦ ਭਾਓ ਭਗਤ ਦਾ ਭੁੱਖਾ, ਪ੍ਰੇਮ ਤੇ ਭਗਤੀ ਦੀ ਭੁੱਖ ਹੈ ਮੇਰੇ ਸਤਿਗੁਰ ਨੂੰ, ਹੋਰ ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ। ਲਿਖਦੇ ਨੇ ਕਿ ਨਾ ਤੂੰ ਆਵੈ ਵਸ ਬਹੁਤ ਘਨਾਮ ਨੇ, ਨਾ ਤੂੰ ਆਵੈ ਵਸ ਵੇਦ ਪੜਾਵ ਨੇ, ਨਾ ਤੂੰ ਆਵੈ ਵਸ ਤੀਰਥ ਨਾਈ ਹੈ, ਨਾ ਤੂੰ ਆਵੈ ਵਸ ਧਰਤੀ ਧਾਈ ਹੈ, ਨਾ ਤੂੰ ਆਵੈ ਵਸ ਕਿਤੇ ਸਿਆਣਪ ਹੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੁਝ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ, ਭਗਤਾਂ ਨੂੰ ਤੇਰਾ ਤਾਨ ਹੈ, ਤੇਰਾ ਆਸਰਾ ਤੇ ਭਗਤਾਂ ਨੇ ਤੈਨੂੰ ਵਸ ਚ ਕੀਤਾ, ਤੂੰ ਭਗਤਾਂ ਦੀ ਬੱਧੀ ਨਹੀਂ ਮੋੜ ਸਕਦਾ ਤੇ ਤੇਰੀ ਜਿਹੜੀ ਛੁਡਾ ਸਕਦੇ ਨੇ ਉਹਨਾਂ ਦੀ ਤੂੰ ਛੁਡਾ ਨਹੀਂ ਸਕਦਾ, ਇਸ ਕਰਕੇ ਭਗਤ ਤੇਥੋਂ ਉੱਚੇ ਨੇ ਇਹ ਪਰਮਾਤਮਾ, ਕਿਉਂਕਿ ਉਹ ਤੇਰੇ ਬਣੇ ਰਹਿੰਦੇ ਨੇ, ਉਹਨਾਂ ਨੂੰ ਤੇਰਾ ਹੀ ਆਸਰਾ ਹੈ। ਇਸ ਕਰਕੇ ਇੱਥੇ ਇਹ ਕਥਾ ਦਾ ਵਰਣਨ ਆਪਾਂ ਕਰ ਰਹੇ ਹਾਂ ਕਿ ਜਿਹੜੇ ਹਿੰਦੂ ਤੇ ਤੁਰਕ ਲੋਕ ਸਨ, ਜਿਹੜੇ ਸ਼ਰਧਾਲੂ, ਕਿਉਂਕਿ ਸਾਂਝੇ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਨ ਉਹਨਾਂ ਦੇ, ਤੇ ਉਹ ਆਂਦੇ ਨੇ ਵੀ ਪਹਿਲਾਂ ਸੁਣਿਆ ਸੀ ਛੱਡ ਦਿੱਤੀ ਏ ਕਿਰਤ ਵਿਰਤ, ਹੁਣ ਪਤਾ ਲੱਗਾ ਤੁਸੀਂ ਫੇਰ ਕਰਨ ਡੈ ਪਿਓ, ਜਿਸ ਕਰਕੇ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਏ, ਅਸੀਂ ਤੁਹਾਡੇ ਦਰਸ਼ਨ ਕਰਨ ਆਏ ਆ।
ਕਰਨ ਲੱਗੇ ਮੋਦੀ ਕਿਰਤ ਪੂਰਬ ਜਿਉ ਮਨ ਪੈ ਨਾ,
ਜਿਵੇਂ ਪਹਿਲਾਂ ਧੜਕ ਹੋ ਕੇ ਉਹ ਮੋਦੀ ਖਾਣੇ ਦਾ ਕੰਮ ਕਰਦੇ ਸਨ, ਲੋਕ ਸ਼ਿਕਵੇ ਗਲੇ ਕਰਦੇ ਸਨ, ਵੱਡੇ ਵੱਡੇ ਲੋਕ ਜਾ ਕੇ ਉਹ ਲਾਮੇ ਦਿੰਦੇ ਸਨ, ਵੀ ਇਹ ਕੀ ਕਰਨ ਡਿਆ ਹੈ, ਦੌਲਤ ਖਾਂ ਦੀ ਹੱਟੀ ਲੁਟਾਈ ਜਾਂਦਾ ਹੈ, ਤੇ ਇਹ ਜਦੋਂ ਉਹ ਲੇਖਾ ਜੋਖਾ ਕਰੇਗਾ ਤੇ ਆਪਣੀ ਆਦਤ ਤੋਂ ਵਰਤੇਗਾ ਤੇ ਝਿੜਕੇਗਾ ਇਸ ਨੂੰ। ਪਰ ਉਹਨਾਂ ਦੀ ਚਾਲ ਗੁਰੂ ਨਾਨਕ ਦੀ ਉਹ ਹੀ ਰਹੀ ਸੀ ਨਿਤੜਕਾਂ ਵਾਲੀ।
ਸ੍ਰੀ ਗੁਰੂ ਹਰਗੋਬਿੰਦ ਜੀ ਪਦ ਅਰਬਿੰਦ ਮਨਾ।
ਇੱਥੇ ਇਹ ਜਿਹੜਾ ਪ੍ਰਸੰਗ ਸਮਾਪਤ ਹੁੰਦਾ, ਅਗਲਾ ਪ੍ਰਸੰਗ ਉਹਨਾਂ ਨੇ ਸ਼ੁਰੂ ਕਰਨਾ ਹੈ ਤੇ ਮੰਗਲ ਲੱਗੇ ਨੇ ਕਰਨ ਛੇਵੇਂ ਪਿਤਾ ਜੀ ਦਾ। ਫਿਰ ਪੜੋ ਜਰਾ ਪੰਕਤੀ।
ਸ੍ਰੀ ਗੁਰ ਹਰਗੋਬਿੰਦ ਜੀ ਪਦ ਅਰਬਿੰਦ ਮਨਾ।
ਕਿ ਮੈਂ ਛੇਵੇਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਨੂੰ ਧਿਆ ਕੇ ਜਿਹੜੇ ਚਰਨ ਉਹਨਾਂ ਦੇ ਕਵਲ ਦੇ ਫੁੱਲਾਂ ਦੀ ਤਸ਼ਬੀਹ ਦਿੰਦੇ ਨੇ।
ਕਹੋ ਕਥਾ ਸੁਖਦਾਇ ਨੀ ਸੁਣੋ ਸਿੱਖ ਚਿਤ ਲਾ।
ਭਾਵ ਗੁਰੂ ਨਾਨਕ ਦੀ ਕਥਾ ਸੁਖ ਦੇਣ ਵਾਲੀ ਸੁਣੋ। ਮੈਂ ਇਦੋਂ ਪਹਿਲਾਂ ਇਹਨਾਂ ਦੋਵਾਂ ਪੰਕਤੀਆਂ ਵਿੱਚ ਗੁਰੂ ਛੇਵੇਂ ਪਿਤਾ ਦਾ ਮੰਗਲ ਕਰਕੇ ਫਿਰ ਅਗਲੇ ਪ੍ਰਸੰਗ ਨੂੰ ਤੋਰਨ ਦਾ ਯਤਨ ਕਰਾਂਗਾ। ਕੁਝ ਸਮਾਂ ਰੁਕੀਏ, ਛੇਵੇਂ ਪਿਤਾ ਦੇ ਬਚਨ ਕਰੀਏ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਜਿਹਦੀ ਬਾਬਤ ਇਹ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਉਠਾਉਂਦੇ ਨੇ ਕਿ ਬੋਧ ਮੈਂ ਬਦੇਹੇ ਜੁੱਧ ਕ੍ਰੁੱਧ ਮੱਧ ਰਾਮ ਚੰਦ ਸਿੱਖ ਤਾਰ ਬੇਕੋ ਭਾਵ ਸਿੰਧ ਤੇ ਜਹਾਜ਼ ਹੈ। ਕਰਨਾ ਨਿਧਾਨ ਤੇ ਬਿਸ਼ਨ ਪ੍ਰਮਾਣ ਮਨ ਕੀਰਤ ਪ੍ਰਕਾਸ਼ ਬੇਕੋ ਸੋਈ ਦਿਜਰਾਜ ਹੈ। ਪ੍ਰਗਟ ਪ੍ਰਤਾਪ ਮੈਂ ਪ੍ਰਚੰਡ ਮਾਰ ਤੰਡ ਵੱਡੇ ਸੋਭਾ ਸਭ ਲੈ ਬੇਕੋ ਸੁਹਾਏ ਸੁਰ ਰਾਜ ਹੈ। ਧੀਰਜ ਧਰਨ ਕੋ ਧਰਨ ਰੂਪ ਵੀਰ ਬਰ ਸ੍ਰੀ ਹਰਗੋਬਿੰਦ ਸੁਖ ਕੰਧ ਹੈ ਵਿਰਾਜ ਹੈ। ਕਿ ਬੋਧ ਮੈਂ ਵਧੇ ਗਿਆਨ ਦੇ ਵਿੱਚ ਵਧੇ ਰੂਪ ਨੇ ਬਿਰਤੀ ਰਾਜੇ ਜਨਕ ਜੈਸੇ। ਬੋਧ ਮੈਂ ਵਧੇ ਜੁੱਧ ਕ੍ਰੁੱਧ ਮੱਧ ਰਾਮ ਚੰਦ ਮੈਦਾਨੇ ਜੰਗ ਵਿੱਚ ਜੂਝਣ ਵਾਲੇ ਰਾਮ ਚੰਦਰ ਦੀ ਨਿਆਏ ਨੇ। ਸਿੱਖ ਤਾਰ ਬੇਕੋ ਭਾਵ ਸਿੰਧ ਤੇ ਜਹਾਜ਼ ਹੈ। ਸਿੱਖਾਂ ਦਾ ਪਾਰ ਉਤਾਰਾ ਕਰਨ ਵਾਸਤੇ ਤੇ ਇਹ ਜਿਸ ਤਰ੍ਹਾਂ ਜਹਾਜ਼ ਸਮੁੰਦਰ ਤੋਂ ਪਾਰ ਕਰਦਾ, ਇਸ ਤਰ੍ਹਾਂ ਸੰਸਾਰ ਰੂਪੀ ਸਮੁੰਦਰ ਤੋਂ ਸਿੱਖਾਂ ਨੂੰ ਪਾਰਲੇ ਕਿਨਾਰੇ ਲਾ ਦੇਣ ਵਾਲੇ ਨੇ ਸੱਚੇ ਪਾਤਸ਼ਾਹ। ਕਿ ਬੋਧ ਮੈਂ ਵਧੇ ਜੁੱਧ ਕ੍ਰੁੱਧ ਮੱਧ ਰਾਮ ਚੰਦ ਸਿੱਖ ਤਾਰ ਬੇਕੋ ਭਾਵ ਸਿੰਧ ਤੇ ਜਹਾਜ਼ ਹੈ। ਕਰਨਾ ਨਿਧਾਨ ਤੇ ਬਿਸ਼ਨ ਪ੍ਰਮਾਣ ਮਨ, ਜੇ ਇਹਨਾਂ ਦੀ ਮਿਹਰ ਵੱਲ ਵੇਖੀਏ, ਕਰਨਾ ਵੱਲ ਵੇਖੋ, ਦਇਆ ਵੱਲ ਵੇਖੀਏ, ਤੇ ਭਗਵਾਨ ਵਿਸ਼ਨੂੰ ਜਿਸ ਤਰ੍ਹਾਂ ਸਾਰਿਆਂ ਜੀਆਂ ਨੂੰ ਰੋਜ਼ੀ ਦਿੰਦਾ ਹੈ ਨਾ, ਏਦਾਂ ਦੀ ਇਹ ਦਇਆ ਕਰਨ ਵਾਲੇ ਨੇ। ਕਰਨਾ ਨਿਧਾਨ ਤੇ ਬਿਸ਼ਨ ਪ੍ਰਮਾਣ ਮਨ ਕੀਰਤ ਪ੍ਰਕਾਸ਼ ਬੇਕੋ ਸੋਈ ਦਿਜ ਰਾਜ ਹੈ। ਪੰਡਤਾਂ ਦਾ ਰਾਜਾ ਜਿਹੜਾ ਬਿਆਸ ਮੁਨੀ ਹੈ, ਭਾਵ ਦਇਆ ਦਾ ਉਹ ਕਰ, ਏਦਾਂ ਇਹਨਾਂ ਦੀ ਦਇਆ ਹੈ। ਤੇ ਅੱਗੇ ਪ੍ਰਗਟ ਪ੍ਰਤਾਪ ਮੈਂ ਪ੍ਰਚੰਡ ਮਾਰ ਤੰਡ ਵੱਡੇ, ਜੇ ਇਹਨਾਂ ਦੇ ਤੇਜ ਪ੍ਰਤਾਪ ਵੱਲੋਂ ਵੇਖੀਏ ਛੇਵੇਂ ਪਾਤਸ਼ਾਹ ਵੱਲੋਂ, ਜਿਸ ਤਰ੍ਹਾਂ ਮਾਰ ਤੰਡ ਜਿਹੜਾ ਸੂਰਜ ਹੈ ਉਹਦਾ ਤੇਜ ਪ੍ਰਤਾਪ ਹੁੰਦਾ ਨਾ, ਪ੍ਰਗਟ ਪ੍ਰਤਾਪ ਮੈਂ ਪ੍ਰਚੰਡ ਮਾਰ ਤੰਡ ਵੱਡੇ ਸੋਭਾ ਸਭ ਲੈਵੇ ਕੋ ਸੁਹਾਏ ਸੁਰ ਰਾਜ ਹੈ। ਸੁਰਾਂ ਦਾ ਰਾਜਾ ਇੰਦਰ, ਦੇਵਤਿਆਂ ਦਾ ਜਿਹੜਾ ਰਾਜਾ ਇੰਦਰ, ਤੇ ਸੋਭਾ ਵੇਖੀਏ ਤੇ ਸੋਭਾ ਉਹਦੇ ਵਰਗੀ ਭਾਵ ਕਹਿੰਦਾ। ਧੀਰਜ ਧਰਨ ਕੋ ਧਰਨ ਰੂਪ ਵੀਰ ਬਰ, ਜੇ ਹੌਂਸਲਾ ਇਹਨਾਂ ਦਾ ਵੇਖੀਏ ਜਿਵੇਂ ਧਰਨ ਧਰਤੀ ਦਾ ਹੌਂਸਲਾ ਹੈ ਨਾ, ਏਦਾਂ ਦਾ ਹੌਂਸਲਾ ਸ੍ਰੀ ਹਰਗੋਬਿੰਦ ਸੁਖ ਕੰਧ ਹੋਇਆ ਬਰਾਜ ਹੈ। ਇਹ ਸੰਸਾਰੀ ਜੀਆਂ ਦਾ ਭਲਾ ਕਰ ਰਹੇ ਨੇ ਸੰਸਾਰ ਵਿੱਚ ਆਣ ਕੇ, ਜੋ ਸੁਖਾਂ ਦਾ ਕੰਧ ਨੇ, ਸੁਖਾਂ ਦਾ ਮੁੱਢ ਮੂਲ ਨੇ, ਸਾਰੇ ਜੀਆਂ ਨੂੰ ਸੁਖ ਦੇ ਰਹੇ ਨੇ। ਇਹਨਾਂ ਦਾ ਜੇ ਸ਼ੁਰੂਆਤ ਜੀਵਨ ਵੇਖੀਏ, ਕਿਸ ਤਰ੍ਹਾਂ ਬਾਬਾ ਬੁੱਢਾ ਜੀ ਦਾ ਵਰ ਹੋਇਆ, ਬਚਨ ਹੋਇਆ ਕਿ ਮਾਤਾ ਗੰਗਾ ਤੇਰੇ ਗ੍ਰਹਿ ਪੁੱਤਰ ਪ੍ਰਗਟ ਹੋਵੇਗਾ, ਕੋਈ ਐਸੀ ਗੱਲ ਨਹੀਂ। ਮਗਰਲੀ ਕਥਾ ਬੜੀ ਲੰਬੀ ਏ, ਜਿੰਨੀ ਕੋ ਕਰਨੀ ਉਦੋਂ ਵੀ ਬਹੁਤ ਹੀ ਲੰਬੀ ਏ, ਪਾਪ ਬਹੁਤ ਹੀ ਨਹੀਂ ਕਰਨੀ। ਇਸ਼ਾਰੇ ਮਾਤਰ ਇਹਨਾਂ ਪੰਕਤੀਆਂ ਦੇ ਅਨੁਸਾਰ ਹੀ ਕਿ ਕਿਸ ਤਰ੍ਹਾਂ ਕਰਮੋ ਮੰਦੇ ਚੰਗੇ ਬਚਨ ਬੋਲਦੀ ਸੀ, ਕਿਸ ਤਰ੍ਹਾਂ ਮਾਤਾ ਗੰਗਾ ਦੇ ਅੰਦਰ ਇਹ ਗੱਲਾਂ ਆਉਂਦੀਆਂ ਸਨ ਕਿ ਇਹ ਲੋਕ ਮੇਰੇ ਵਾਸਤੇ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਕਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਇਆਂ ਦੇ ਅੱਗੇ ਅਰਜ਼ ਕੀਤੀ ਕਿ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ, ਪੁੱਤਰ ਤੋਂ ਬਗੈਰ ਜਿਹੜਾ ਸਾਡਾ ਜੀਵਨ ਹੈ ਅਧੂਰਾ ਹੈ। ਗੁਰੂ ਅਰਜਨ ਦੇ ਬਾਹਰੋਂ ਆਏ ਸੰਗਤਾਂ ਨੂੰ ਤਾਰ ਕੇ ਪਲੰਗ ਵਿਸ਼ੇ ਤੇ ਬੈਠੇ ਮਾਤਾ ਗੰਗਾ ਜੀ ਅੱਗੇ ਹੋ ਗਏ ਤੇ ਉਹ ਆਂਦੇ ਨੇ ਕਿਰਪਾ ਕਰੋ ਪੁੱਤਰ ਦੀ ਦਾਤ ਝੋਲੀ ਚ ਪਾਓ, ਹੋਰਨਾਂ ਜੀਆਂ ਸਿੱਖ ਸੰਗਤਾਂ ਦੀਆਂ ਖਾਲੀ ਝੋਲੀਆਂ ਭਰ ਦੇ ਜੇ ਤੇ ਮੇਰੀ ਵੀ ਝੋਲੀ ਖਾਲੀ ਪੁੱਤਰ ਤੋਂ ਬਗੈਰ ਇਹ ਵੀ ਭਰ ਦਿਓ। ਗੁਰੂ ਜੀ ਨੇ ਮਿਹਰ ਦੀ ਨਿਗਾਹ ਨਾਲ ਤੱਕਿਆ, ਸਤਿਗੁਰੂ ਹੇਰੀ ਕਿਰਪਾ ਠਾਣ ਕੇ ਕਨੇਰੀ ਤਬ, ਲਾਲਸ ਬਡੇਰੀ ਜੋ ਪੈ ਕੀਨੀ ਸੋ ਤਲੇਨ ਕੀ, ਰਾਖਾ ਰਹੇ ਘਾਸ ਕੋ ਨਾ ਗਮਨੇ ਆਵਾਸ ਕੋ, ਦਰਸ ਕਰ ਤਾਸ ਕੋ ਸ਼ਕਤਵਾਰ ਦੇਣ ਕੀ, ਸਹਿਬ ਸੋ ਬੁੱਢਾ ਨਾਮ ਮਹਾਂਗੁਣ ਬ੍ਰਿੰਦ ਧਾਮ, ਅਗਿਆਨ ਗਿਆਨ ਅਬਰਾਮ ਮੋਹ ਸਮ ਏਨ ਕੀ, ਉਹ ਕੀਜੀਏ ਪ੍ਰਸੰਨ ਵਰ ਲੀਜੀਏ ਸੋ ਧਨ ਬਣ, ਬੇਨਤੀ ਪਨੀਜੀਏ ਵਡਾਈ ਤਜ ਬੇਨ ਕੀ। ਜਦੋਂ ਸਤਿਗੁਰਾਂ ਵੇਖਿਆ, ਕਿਰਪਾ ਕੀਤੀ ਕਿ ਗੰਗਾ ਦੇ ਅੰਦਰ ਲਾਲਸ ਹੈ ਪੁੱਤਰ ਦੀ, ਸਤਿਗੁਰ ਹੇਰੀ ਕਿਰਪਾ ਠਾਣ ਕੇ ਕਨੇਰੀ, ਲਾਲ ਸਬਡੇਰੀ ਜੋ ਪੈ ਕਿੰਨੀ ਸੁੱਤ ਲੈਣ ਕੀ, ਇਹ ਚਾਹੁੰਦੀ ਮੇਰੇ ਘਰ ਪੁੱਤਰ ਹੋਵੇ। ਕਿ ਆਂਦਨੇ ਰਾਖਾ ਰਹੇ ਘਾਸ ਕੋ ਨਾ ਗਮਨੇ ਆਵਾਸ ਕੋ, ਉਹ ਗੁਰੂ ਘਰ ਦਾ ਕਾਈ ਏ, ਬਾਬਾ ਬੁੱਢਾ ਜੀ ਨੂੰ ਮੁਖਾਤਬ ਹੋ ਰਹੇ ਨੇ, ਉਹ ਆਪਣੇ ਘਰ ਨਹੀਂ ਆਉਂਦਾ, ਉਹਨੇ ਡੇਰੇ ਉੱਥੇ ਬੀੜ ਵਿੱਚ ਹੀ ਲਾਏ ਨੇ। ਰੱਖਾ ਰਹੇ ਘਾਸ ਕੋ ਨਾ ਗਮਣੇ ਆਵਾਸ ਕੋ ਦਰਸ ਕਰ ਤਾਸ ਕੋ ਸ਼ਕਤ ਵਰ ਦੇਣ ਕੀ। ਇੱਕ ਵਾਰ ਜੇ ਉਹਦਾ ਦਰਸ਼ਨ ਕਰ ਲੈਂਗੀ ਤੋ ਵਰ ਦੇ ਦੇਗਾ ਪੁੱਤਰ ਦਾ। ਬਾਬਾ ਬੁੱਢਾ ਜੀ ਐਸੀ ਮਹਾਨ ਹਸਤੀ ਨੇ ਜਿਨ੍ਹਾਂ ਦਾ ਵਚਨ ਨਿਕਲਿਆ ਕਦੀ ਬਿਰਥਾ ਨਹੀਂ ਜਾਵੇਗਾ। ਸਾਹਿਬ ਸੋ ਬੁੱਢਾ ਨਾਮ, ਨਾਮ ਹੀ ਦੱਸ ਰਹੇ ਨੇ ਮਹਾਂਗੁਣ। ਸਾਹਿਬ ਸੋ ਬੁੱਢਾ ਨਾਮ ਉਹ ਗੁਣਾਂ ਦਾ ਖਜ਼ਾਨਾ ਹੈ। ਉਹਦੇ ਗਿਆਨ ਰੂਪੀ ਸ਼ੇਰ ਦੇ ਅੱਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਹਰਨਾਂ ਦੀ ਨਿਆਈ ਇਹ ਖੰਭ ਲਾ ਕੇ ਉੱਡ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਭਜਨਾ ਨੱਚਣਾ ਸ਼ੁਰੂ ਕਰ ਦਿੰਦੇ ਨੇ। ਕੀਜੀਏ ਪ੍ਰਸੰਨ ਵਰ ਲੀਜੀਏ ਸੋ ਧੰਨ ਬਣ ਬੇਨਤੀ ਭਨੀਜੀਏ ਬੜਾਈ ਤਜ ਬੈਨ ਕੀ। ਉਹਨੂੰ ਜਾ ਕੇ ਪ੍ਰਸੰਨ ਕਰ ਕਿਸੇ ਤਰ੍ਹਾਂ ਤੇ ਉੱਚਮਤਾਈ ਨਾਲ ਨਾ ਜਾਈ, ਰਾਜਾ ਮਹਾਰਾਜਾ ਵਾਂਗੂ ਨਾ ਜਾਈ, ਨਿਮਰਤਾ ਨਾਲ ਜਾਏ। ਸਤਿਗੁਰਾਂ ਬਦਨ ਕੀਤਾ ਵੀ ਸੀ ਪਰ ਉਹ ਰਾਜਸ਼ਾਹੀ ਠਾਠ ਨਾਲ ਮਾਤਾ ਗੰਗਾ ਜੀ ਪਹਿਲੀ ਵਾਰ ਗਏ। ਗਿਆ ਢੰਗ ਬਾਬਾ ਜੀ ਨੂੰ ਪਹਿਲਾਂ ਨਾ ਚੰਗਾ ਲੱਗਾ, ਵਰ ਦੀ ਥਾਂ ਸਰਾਬ ਮਾਤਾ ਜੀ ਲੈ। ਜਦੋਂ ਨਿਮੋ ਚੋਣਾ ਹੋਇਆ ਉਹਨਾਂ ਦਾ ਸਿਰ ਵੇਖਿਆ, ਗੁਰੂ ਅਰਜਨ ਨੇ ਪੁੱਛਿਆ ਗੰਗਾ ਗੱਲ ਕੀ ਏ? ਦਾਤ ਪੁੱਤਰ ਦੀ ਲੈਣ ਗਈ ਸੈਂ, ਤੇਰਾ ਚਿਹਰਾ ਅਫਸੋਸਿਆ ਪਿਆ ਏ, ਉਦਾਸ ਹੋਇਆ, ਕਾਰਨ ਕੀ ਏ? ਉਹ ਕਹਿੰਦੀ ਕੀ ਆਖਾਂ ਪਤੀ ਦੇਵ, ਗਰੀਬ ਨਿਵਾਸ ਸਵਾਮੀ ਜਗਤ ਦੇ ਮਾਲਕੋ ਲਈ ਗਈ ਤੇ ਪੁੱਤਰ ਦੀ ਦਾਤ ਸਾਂ ਲੈਣ ਵਾਸਤੇ, ਪਰ ਉਲਟਾ ਸਰਾਫ ਲੈ ਆਈਆਂ, ਫਿਰ ਇਹਨਾਂ ਨੂੰ ਭਾਜਣਾ ਪੈਣਗੀਆਂ, ਇਹ ਤੇ ਕੰਮ ਹੋਣਾ ਹੈ। ਗੁਰੂ ਅਰਜਨ ਜੀ ਕਹਿੰਦੇ ਨੇ ਗਈ ਕਿਵੇਂ ਸਾਂ ਗੰਗਾ ਜੀ? ਇਸ ਢੰਗ ਨਾਲ, ਮੈਂ ਰਥ ਤੇ ਬੈਠੀ ਸਾਂ, ਪਾਲਕੀ ਚ ਗਈ ਮੈਂ, ਰਥ ਤੇ ਹੋਰ ਸੇਵਕਾਂ ਸੇਵਕ ਬਹਿ ਗਏ, ਘੋੜੇ ਗੱਡੇ ਲਗਾਏ ਸੰਗਤਾਂ ਵਾਸਤੇ, ਤੇ ਬੜੇ ਠਾਠ ਦੇ ਨਾਲ ਅਸੀਂ ਗਏ ਸਾਂ। ਤੇ ਗੁਰੂ ਜੀ ਆਂਦੇ ਨੇ ਫਿਰ ਗੱਲ ਨਹੀਂ ਤੂੰ ਠੀਕ ਕੀਤੀ, ਉਹਨਾਂ ਦੇ ਕੋਲ ਜਾਣਾ ਹੋਵੇ ਨਿਮਰਤਾ ਨਾਲ ਜਾਣਾ ਚਾਹੀਦਾ, ਉਹ ਤੇ ਮਹਾਨ ਤੱਤ ਵੇਤਾ ਨੇ, ਜੋ ਕਹਿੰਦੇ ਨੇ ਉਹਨਾਂ ਦਾ ਵਚਨ ਪੂਰਾ ਹੋ ਜਾਂਦਾ। ਮੈਨੂੰ ਤੇਰਾ ਢੰਗ ਉਹਨਾਂ ਦੇ ਕੋਲ ਜਾਣ ਦਾ ਚੰਗਾ ਨਹੀਂ ਲੱਗਾ, ਹੱਥ ਜੋੜ ਕੇ ਮਾਤਾ ਗੰਗਾ ਜੀ ਖਲੋ ਗਏ, ਦੱਸੋ ਕਿਵੇਂ ਮੈਂ ਜਾਵਾਂ, ਮੈਂ ਅਣਜਾਣ ਸਾਂ, ਮੈਂ ਭੁੱਲੀ ਫਿਰਦੀ ਹਾਂ, ਕਿਰਪਾ ਕਰੋ, ਸ਼ੁਭ ਰਸਤਾ ਮੈਨੂੰ ਦੱਸਣ ਦੀ ਕਿਰਪਾਲਤਾ ਕਰੋ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਉੱਠੀ ਗੰਗਾ, ਪਹਿਲਾਂ ਉੱਠ ਕੇ ਪਹਿਲਾਂ ਇਸ਼ਨਾਨ ਕਰੇ, ਫਿਰ ਨਾਮ ਜਪੀ, ਫਿਰ ਭਾਵ ਉਹ ਮਿੱਸੇ ਪ੍ਰਸ਼ਾਦਿਆਂ ਦੀ ਜਿਹੜੀ ਹੈ ਨਾ ਸਮੱਗਰੀ ਤਿਆਰ ਕਰੇ, ਲੱਸੀ ਤਿਆਰ ਕਰੇ, ਲੱਸੀ ਵੀ ਉਹ ਭਾਵ ਕਹਿੰਦਾ ਉਹ ਦਹੀਂ ਨੂੰ ਭੰਨ ਕੇ ਤਿਆਰ ਕਰੀ, ਲੱਸੀ ਉਹ ਨਾਲ ਜਾਏ ਜਿਹਦੇ ਚੋਂ ਮੱਖਣ ਨਿਕਲ ਗਿਆ ਹੋਵੇ। ਗੁਰੂ ਜੀ ਆਂਦੇ ਨੇ ਅਰਧ ਚਨਕ ਗੋ ਧੂਮ ਮਿਲਾਵੋ, ਪੀਸੋ ਆਪੇ ਲਿਓ ਪਕਾਏ, ਚੱਕੀ ਤੇ ਆਟਾ ਪੀਵੀ, ਅੱਧੀ ਕਣਕ ਅੱਧੇ ਛੋਲੇ ਲਵੇ, ਮੋਟ ਰੋਟਕਾ ਲਵਣ ਅਮੇਜੀ ਤੇ ਉੱਪਰ ਬਹੁ ਘ੍ਰਿਤ ਕੋ ਪਾਏ। ਮੋਟੇ ਮੋਟੇ ਪ੍ਰਸ਼ਾਦੇ ਲਾਈ, ਮਿੱਸੇ ਸਮੱਗਰੀ ਗੰਢੇ ਇਤਿਆਦਿਕ ਹੋਰ ਜੋ ਵੀ ਮਿੱਸੇ ਪ੍ਰਸ਼ਾਦੇ ਦੀ ਸਮੱਗਰੀ ਹੁੰਦੀ ਚੰਗੀ ਤਰ੍ਹਾਂ ਪਾ ਕੇ ਸੋਹਣੇ ਤੇ ਸੋਹਣੇ ਪ੍ਰਸ਼ਾਦੇ ਲਾਵੀ ਮਿੱਸੇ ਜਿਹੜੇ ਨੇ, ਤੇ ਫਿਰ ਦੋ ਤਿੰਨ ਗੰਢੇ ਵੀ ਲੈ ਜਾਈ ਤੇ ਲੱਸੀ ਦਾ ਮੱਗਾ ਵੀ ਚਾਟੀ ਭਰ ਕੇ ਲੈ ਜਾਈ ਨਾਲ। ਉਹਨੇ ਜੱਟ ਸਿੱਖ ਭਾਵ ਕਹਿਣ ਦਾ, ਪਹਿਲੀ ਵਾਰ ਮਾਤਾ ਜੀ ਲੈ ਗਏ ਸਨ ਛੋਲੇ ਪੂਰੀਆਂ ਬਾਜ਼ਾਰ ਚੋਂ ਖਰੀਦ ਕੇ, ਬਾਣੀਏ ਹੋਣਗੇ ਪਰ ਉਹ ਲੋਕ ਤੇ ਖਾਂਦੇ ਨੇ। ਤੇ ਗੁਰੂ ਜੀ ਆਂਦੇ ਨੇ ਉਹਨੇ ਜਿਮੀਦਾਰ ਜੱਟ ਸਿੱਖ ਨੇ ਦੁਪਹਿਰ ਲੱਗੀ ਹੋਵੇ ਤੇ ਜਿਮੀਦਾਰ ਨੇ ਹਲ ਜੋੜਿਆ ਹੋਵੇ ਤੇ ਉਹਨੂੰ ਲੱਗੀ ਹੋਵੇ ਭੁੱਖ, ਉਹਨੂੰ ਮਿਲਣ ਮਿੱਸੇ ਪ੍ਰਸ਼ਾਦੇ ਤੇ ਲੱਸੀ ਨਾਲ ਮਿਲ ਜਾਏ, ਗੰਢਾ ਮਿਲ ਜਾਏ, ਚਾਰ ਮਿਲ ਜਾਏ, ਤੇ ਫਿਰ ਜਿਵੇਂ ਉਹ ਛਕਦਾ ਨਾ ਜਿਮੀਦਾਰ ਦੁਪਹਿਰ ਲੱਗੀ ਤੇ ਉਹਨੂੰ ਬੜਾ ਆਨੰਦ ਆਉਂਦਾ, ਤੇ ਇਸ ਤਰ੍ਹਾਂ ਬਾਬਾ ਜੀ ਫਿਰ ਪ੍ਰਸ਼ਾਦਾ ਛਕਣਗੇ ਤੇ ਖੁਸ਼ੀ ਕਿਉਂ ਨਾ ਅੰਦਰ ਆਵੇਗੀ, ਤੈਨੂੰ ਕਿਉਂ ਨਾ ਪੁੱਤਰ ਦਾ ਵਰ ਦੇਣਗੇ। ਉਹ ਇਸ ਢੰਗ ਨੂੰ ਅਪਣਾ ਕੇ ਜਾ, ਖੈਰ ਮਾਤਾ ਜੀ ਇਸੇ ਢੰਗ ਨੂੰ ਅਪਣਾ ਕੇ ਗਏ ਨੇ ਉੱਥੇ, ਤੇ ਬਾਬਾ ਜੀ ਘਾਹ ਖੋਦ ਰਹੇ ਸਨ, ਵੇਖਿਆ ਮਾਤਾ ਜੀ ਆ ਰਹੇ ਨੇ, ਰਾਤ ਪ੍ਰਸ਼ਾਦਾ ਨਹੀਂ ਸੀ ਛਕਿਆ ਤੇ ਮੇਰੀ ਮਾਤਾ ਨੇ ਦਿਨੇ ਆਉਣਾ ਪ੍ਰਸ਼ਾਦਾ ਲੈਣ ਵਾਸਤੇ, ਉਹਦੇ ਹੱਥਾਂ ਦਾ ਛਕਾਂਗਾ, ਤੇ ਉੱਠ ਪਏ ਤੇ ਜਦੋਂ ਮਾਤਾ ਜੀ ਆ ਰਹੇ ਨੇ ਅੱਗਲ ਵਾਂਢੀ ਹੋ ਕੇ ਮਿਲੇ ਤੇ ਪੱਤਾ ਜਿਹੜਾ ਸੀ ਉਹ ਸਿਰ ਤੋਂ ਚੱਕਿਆ ਤੇ ਲਾਇਆ ਮਾਤਾ ਦਿਓ ਤੇ ਆਪ ਚੁੱਕ ਲਿਆ ਤੇ ਇੱਕ ਥਾਂ ਤੇ ਆਣ ਕੇ ਬਹਿ ਗਏ, ਤੇ ਬਹਿ ਕੇ ਜਦੋਂ ਬੈਠੇ ਤੇ ਮਾਤਾ ਜੀ ਨੇ ਹੱਥ ਜੋੜੇ ਕਿ ਮੇਰੀ ਪਹਿਲੀ ਗਲਤੀ ਜਿਹੜੀ ਹੈ ਨਾ ਮਾਫ਼ ਕਰ ਦਿਓ, ਮੇਰੇ ਆਉਣ ਦਾ ਢੰਗ ਚੰਗਾ ਨਹੀਂ ਸੀ ਤੇ ਉਹ ਮੈਨੂੰ ਮਾਫ਼ ਕਰ ਦਿਓ। ਤੇ ਬਾਬਾ ਜੀ ਆਂਦੇ ਨੇ ਕਦੇ ਵੀ ਨਾ ਮਾਨ ਕਰੀਏ, ਸਦਾ ਹੋ ਕੇ ਨਮਾਣੇ ਰਹੀਏ। ਫਿਰ ਹੱਥ ਜੁੜ ਗਏ ਮਾਤਾ ਗੰਗਾ ਦੀ, ਕਿਰਪਾ ਕਰੋ ਮੈਂ ਭੁੱਲ ਗਈ ਸਾਂ। ਤੇ ਬਾਬਾ ਜੀ ਆਂਦੇ ਨੇ ਉੱਚਿਆਂ ਨੂੰ ਵਾਹ ਮਾਰਦੀ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ। ਸਮਝੋ ਪੁੱਤਰ ਦੀ ਦਾਤ ਉਹਦੇ ਮਿਲ ਗਈ। ਗੰਗਾ ਤੂੰ ਨੀਵੀਂ ਹੋ ਕੇ ਆਈ ਹੈ ਸਾਡੇ ਤੱਕ, ਇੱਥੋਂ ਤੱਕ ਕੋਈ ਵਿਰਲਾ ਹੀ ਆਉਂਦਾ, ਤੂੰ ਧੰਤਾ ਦੇ ਯੋਗ ਹੈ, ਕਿਉਂ ਨਾ ਤੇਰੇ ਘਰ ਹੁਣ ਪੁੱਤਰ ਆਵੇਗਾ, ਕਿਉਂ ਨਾ ਆਵੇਗਾ ਤੈਨੂੰ ਪੁੱਤਰ, ਕਿਉਂ ਨਾ ਮਿਲੇਗਾ। ਉਸ ਤੋਂ ਪਹਿਲਾਂ ਜਦੋਂ ਪ੍ਰਸ਼ਾਦੇ ਹੱਥਾਂ ਤੇ ਰੱਖੇ, ਹੱਥ ਧੋਏ ਪਹਿਲਾਂ, ਤੇ ਗੰਢਾ ਵੀ ਮਾਤਾ ਨਾਲ ਲੈ ਗਈ ਸੀ, ਇੱਕ ਜਾਂ ਦੋ ਲੈ ਗਈ ਸੀ, ਤੇ ਗੰਢਾ ਨਜ਼ਰ ਵਿੱਚ ਆਇਆ ਤੇ ਆਖਣ ਲੱਗੇ ਬਾਬਾ ਜੀ ਲਿਆ ਗੰਢਾ ਮੇਰਾ ਲਮਾਤਾ, ਤੇ ਗੰਢਾ ਰੱਖਿਆ ਥੱਲੇ ਤੇ ਮੁੱਕੀ ਮਾਰਨੀ ਸੀ ਤੇ ਉਹਨੂੰ ਤੋੜਨਾ ਸੀ ਤੇ ਛਕਣਾ ਸੀ ਪ੍ਰਸ਼ਾਦੇ ਨਾਲ। ਗੰਢਾ ਰੱਖ ਜ਼ਮੀਨ ਤੇ ਮਾਰ ਮੁੱਕੀ, ਤੇ ਬਚਨ ਨਿਕਲਿਆ ਸੁਣ ਸਜਾਨ ਗੰਗਾ, ਐਵੇਂ ਵੈਰੀਆਂ ਦੇ ਸਿਰ ਫੇਨ ਵਾਲਾ ਪੁੱਤਰ ਹੋਏਗਾ ਤੇਰਾ ਬਲਵਾਨ ਗੰਗਾ। ਮੈਂ ਮੋਹਰ ਲਾ ਦਿੱਤੀ ਹੈ। ਪੁੱਤਰ ਤੈਨੂੰ ਪਰਮੇਸ਼ਰ ਦੇਵੇਗਾ। ਜਿਵੇਂ ਮਾਰੀ ਏ ਮੁੱਕੀ ਗੰਢੇ ਤੇ ਨਿਕਲੀ ਬੱਚੀ ਵਿੱਚੋਂ ਉਹ ਜਾ ਪਈ ਇਹ ਪਿਤਾ ਨਿਕਲ ਕੇ ਏਦਾਂ ਦੁਸ਼ਮਣਾਂ ਦੇ ਸਿਰ ਭੰਨੇਗਾ। ਤੇਰਾ ਪੁੱਤਰ ਇਹੋ ਜਿਹਾ ਬਹਾਦਰ ਹੋਵੇਗਾ। ਵਰ ਦੇ ਦਿੱਤਾ। ਉੱਥੇ ਬਾਬਾ ਜੀ ਨੇ ਫਿਰ ਬਚਨ ਕੀਤੇ ਕਿ ਬੋਲੇ ਉਹ ਬੜ ਉਤਸ਼ਾਹ ਬਡਾਵਤ ਧੰਨ ਮਾਤ ਪਾ ਆਵਨ ਤੋਹੇ ਬਲੀ ਵਿਸਾਲ ਖੜਗ ਕਰ ਕਰਤਰ ਮੁਗਲਨ ਮਾਰ ਗੁਰੂ ਬਟ ਹੋਹੇ ਰਣਪ੍ਰਿਯ ਰਣ ਘਮਸਾਨ ਮਚਾਵੇ ਦੁਸ਼ਟ ਕਪਾਵੇ ਕਰਕੇ ਕਰੋਹੇ ਜਥਾ ਸੁਕੰਦਕ ਮੈਬ ਫੋਰੇ ਤਿਮ ਮੁਗਲਨ ਕੇ ਫੋਰੇ ਸੀਸ ਜਿਮ ਖੁਦਿਆਰਥ ਮੋਹੇ ਤ੍ਰਿਪਤਾਇਸ ਤਿਮ ਤੂੰ ਤ੍ਰਿਪਤੈ ਆਸ ਜੋ ਥੀਸ। ਮੁੱਕਦੀ ਗੱਲ ਕਿ ਜਿਵੇਂ ਮੈਨੂੰ ਆਣ ਕੇ ਭੁੱਖੇ ਨੂੰ ਐਡੀ ਦੂਰੋਂ ਚੱਲ ਕੇ 14 ਕਿਲੋਮੀਟਰ ਤੋਂ ਭਾਵ ਮੈਨੂੰ ਪ੍ਰਸ਼ਾਦਾ ਤੂੰ ਛਕਾਇਆ ਆਣ ਕੇ ਭੁੱਖੇ ਨੂੰ ਤ੍ਰਿਪਤ ਕੀਤਾ ਏਦਾਂ ਤੂੰ ਵੀ ਪੁੱਤਰ ਤੋਂ ਭੁੱਖੀ ਹੈ ਤੇਰੀ ਪੁੱਤਰ ਨਾਲ ਤ੍ਰਿਪਤੀ ਹੋਏਗੀ ਤੇਰੀ ਗੋਦ ਵਿੱਚ ਵੀ ਇੱਕ ਦਿਨ ਬੱਚਾ ਖੇਡੇਗਾ ਬਹਾਦਰ ਯੋਧਾ ਆਵੇਗਾ ਤੇਰੀ ਗੋਦ ਵਿੱਚ ਖੇਡੇਗਾ ਤੂੰ ਐਸੇ ਪੁੱਤਰ ਨੂੰ ਜਨਮ ਦੇਵੇਂਗੀ। ਉਸ ਵੇਲੇ ਬਾਬਾ ਬੁੱਢਾ ਜੀ ਨੇ ਵਰ ਦੇ ਦਿੱਤਾ। ਸਮਾਂ ਕਿੱਦਾਂ ਦਾ ਬਣਿਆ ਸੀ ਜਿਵੇਂ ਅੱਜ ਬਣਿਆ ਪਿਆ ਹੈ। ਉਸ ਵੇਲੇ ਬੱਦਲ ਗੜ ਗੜ ਕਰਕੇ ਆ ਗਿਆ ਬੱਦਲਾਂ ਚ ਬਿਜਲੀ ਚਮਕਾਂ ਮਾਰ ਰਹੀ ਏ ਮਾਨੋ ਕਿ ਬੱਦਲ ਰੂਪ ਸੂਰਮਾ ਹੱਥ ਵਿੱਚ ਬਿਜਲੀ ਰੂਪ ਤਲਵਾਰ ਫੜ ਕੇ ਬਾਬਾ ਬੁੱਢਾ ਜੀ ਨੂੰ ਸੰਬੋਧਨ ਹੋ ਰਿਹਾ ਹੈ ਕਿ ਬਾਬਾ ਜੀ ਅੱਜ ਮਾਤਾ ਗੰਗਾ ਆਈ ਨੂੰ ਪੁੱਤਰ ਤੋਂ ਖਾਲੀ ਨਾ ਜਾਣ ਦਿਆ ਜੇ ਅੱਜ ਇਹਦੀ ਖਾਲੀ ਚੋਲੀ ਭਰ ਦਿਓ। ਭਰ ਦਿੱਤੀ ਸਤਿਗੁਰਾਂ ਨੇ। ਬਾਬਾ ਬੁੱਢਾ ਜੀ ਨੇ ਪਾਪ ਕਹਿਣ ਦਾ ਮਾਤਾ ਗੰਗਾ ਨੂੰ ਪੁੱਤਰ ਦਾ ਵਰ ਮਿਲ ਗਿਆ। ਉਹ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਕੋਈ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਜਿਹੜਾ ਬਚਨ ਕਰਦੇ ਨੇ ਪੂਰਾ ਹੁੰਦਾ ਫਿਰ ਪੂਰਾ ਹੋਇਆ ਸੱਚ ਹੈ ਸਤਿਗੁਰ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਧਰੈ ਮਾਇਆ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਹਮਣੇ ਲਿਖਿਆ ਤੁਰਕਾ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸੱਚ ਹੈ ਸਹਿਬ ਕਹਿ ਮਨ ਭਾਵੈ ਉਹ ਵਧੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹਰ ਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਵਾਇਆ ਭੈ ਅਚਿੰਤ ਏਕਲੇ ਬੁਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕਹਿ ਭਾਨ ਗੁੱਜੀ ਛੰਨੀ ਨਾਹੀ ਬਾਦ ਗੁਰੂ ਨਾਨਕ ਤੁੱਠਾ ਕਿੰਨੇ ਦਾਤ। ਉਹ ਗੁਰੂ ਹਰਗੋਬਿੰਦ ਜੀ ਪ੍ਰਗਟ ਹੋਏ ਮਾਤਾ ਗੰਗਾ ਦੇ ਗ੍ਰਹਿ ਵਿਖੇ ਜਿਹੜਾ ਬਾਬਾ ਜੀ ਦਾ ਬਚਨ ਸੀ ਉਹ ਪੂਰਾ ਹੋ ਗਿਆ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੇ ਅਨੁਸਾਰ ਸਾਧ ਸੰਗਤ ਜੀ। ਇਸ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦਾ ਮੰਗਲ ਕਰਦੇ ਹੋਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜੋ ਸਿੱਖ ਇਤਿਹਾਸ ਦੇ ਵੇਦ ਵਿਆਸ ਹਨ ਅਗਲੇ ਪ੍ਰਸੰਗ ਦੀ ਸ਼ੁਰੂਆਤ ਕਰਨ ਲੱਗੇ ਨੇ।
ਕੇਤਕ ਕਾਲ ਬਤੀਤ ਪਇਓ ਪਲ ਰੀਤ ਸੋ ਮੋਦੀ ਕੀ ਕਾਰ ਚਲਾਈ।
ਏਦਾਂ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦੀ ਕਾਰ ਕਰ ਰਹੇ ਨੇ ਸਬਦਾ ਤੋਲ ਤੋਲ ਦੇਈ ਜਾਂਦੇ ਨੇ।
ਤੋਲ ਤਲੇ ਤਕਰੀ ਕਰ ਮੈਂ ਹਰ ਖਾਇ ਕਾਲੇ ਤਹ ਦੇਤ ਸਵਾਈ।
ਹੱਥ ਵੇ ਤੱਕੜੀ ਫੜੀ ਹੋਈ ਏ ਤੋਲ ਤੋਲ ਕੇ ਸੌਦਾ ਦੇਈ ਜਾਂਦੇ ਨੇ। ਤੇਰਾਂ ਹੀ ਤੇਰਾਂ ਕਰੀ ਜਾਂਦੇ ਨੇ। ਲੈਣ ਵਾਲੇ ਜਿਹੜੇ ਨੇ ਉਹ ਲਈ ਜਾਂਦੇ ਨੇ ਦੇਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਦੇਈ ਜਾਂਦੇ ਨੇ ਖੁਸ਼ੀ ਹੋ ਕੇ।
ਜਾਚ ਕੇ ਆਵਤ ਕੀਰਤ ਕੋ ਸੁਣ ਜੋ ਮਨ ਪਾਵਤ ਪਾਵਤ ਸਾਈ।
ਜਿਹੜੇ ਗਰੀਬ ਗੁਰਬੇ ਆਉਂਦੇ ਨੇ ਸੋਆ ਸੁਣ ਕੇ ਕਿ ਸਤਿਗੁਰੂ ਜੀ ਫੇਰ ਹੱਟੀ ਤੇ ਬਹਿ ਗਏ ਨੇ ਤੇ ਜਿਵੇਂ ਦੀ ਚਾਹਨਾ ਇੱਛਾ ਰੱਖ ਕੇ ਜਿਹੜੀ ਚੀਜ਼ ਦੀ ਆਉਂਦੇ ਨੇ ਭਾਵ ਕਹਿਣ ਦਾ ਉਹ ਚੀਜ਼ ਉਹਨਾਂ ਨੂੰ ਹੱਟੀ ਵਿੱਚੋਂ ਮਿਲ ਜਾਂਦੀ ਏ।
ਹੋਏ ਰਹੇ ਬਿਸਮਾਦ ਸਬੈ ਨਰ ਕੀਨ ਰਸਾਇਣ ਕੈ ਧਨ ਪਾਈ।
ਜਾਂ ਇਹਨਾਂ ਕੋਲ ਕੋਈ ਰਸਾਇਣੀ ਏ ਜਾਂ ਇਹ ਰਸਾਇਣੀ ਦਾ ਰੂਪ ਨੇ ਜਾਂ ਇਹਨਾਂ ਕੋਲ ਮਾਇਆ ਬਿੱਤੀ ਇੰਨੀ ਏ ਜਿਨ੍ਹਾਂ ਨੇ ਪਦਾਰਥ ਇੰਨਾ ਖਰੀਦ ਕੇ ਰੱਖਿਆ ਭਾਵ ਤੇ ਹੈਰਾਨ ਹੁੰਦੇ ਨੇ ਲੋਕ ਜਿਹੜੇ ਗਰੀਬ ਗੁਰਬੇ ਫਕੀਰ ਲੈਣ ਵਾਲੇ ਵੀ ਇੰਨਾ ਪਦਾਰਥ ਕੱਢੀ ਕਿੱਥੋਂ ਆ ਰਹੇ ਨੇ।
ਜਾਣੈ ਨਾ ਭੇਦ ਅਸ਼ੇਦ ਯਹੀ ਕਰਤਾਰ ਸਰੂਪ ਤਰਾ ਅਵਤਾਰਾ।
ਉਹਨਾਂ ਨੂੰ ਇਹ ਨਹੀਂ ਪਤਾ ਖੁਦ ਅਕਾਲ ਪੁਰਖ ਨੇ ਭਾਵ ਅਵਤਾਰ ਧਾਰਨ ਕੀਤਾ ਹੈ। ਅਜੇ ਤੱਕ ਗੁਰੂ ਨਾਨਕ ਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਨਾਂ ਦੀਆਂ ਖੇਡਾਂ ਦੀ ਬਾਬਤ ਵੀ ਕਿਹੜੇ ਰੰਗ ਕਰਕੇ ਰਾਜੀ ਨੇ ਕਿਉਂਕਿ ਗੁਰੂ ਦੀ ਲੀਲਾ ਕੋਈ ਜਾਣ ਨਹੀਂ ਸਕਦਾ। ਜਿੱਥੋਂ ਦੁਨੀਆਦਾਰੀ ਦੇ ਲੋਕਾਂ ਦੀ ਜਿਹੜੀ ਅਕਲ ਸਮਾਪਤ ਹੋ ਜਾਂਦੀ ਹੈ ਮੁੱਕ ਜਾਂਦੀ ਹੈ ਉੱਥੋਂ ਮੇਰੇ ਸਤਿਗੁਰੂ ਦੀ ਸ਼ੁਰੂਆਤ ਹੁੰਦੀ ਹੈ ਉਹਨਾਂ ਦੇ ਕੰਮਾਂ ਦੀ। ਜਿੱਥੇ ਦੁਨੀਆਦਾਰੀ ਖਲੋ ਜਾਂਦੀ ਆਣ ਕੇ ਦੂੰਗਾ ਕੁਝ ਨਹੀਂ ਉੱਥੋਂ ਮੇਰੇ ਸਤਿਗੁਰੂ ਜੀ ਦੇ ਸ਼ੁਰੂ ਹੁੰਦੇ ਨੇ ਉਹਨਾਂ ਕੰਮਾਂ ਕਾਜਾਂ ਵਿੱਚ ਕਿਉਂਕਿ ਉਹਦੀ ਲੀਲਾ ਨੂੰ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਗੁਰੂ ਤੇਗ ਬਹਾਦਰ ਜੀ ਕਿਰਪਾ ਕਰਦੇ ਨੇ ਉਹ ਲਿਖਦੇ ਨੇ ਹਰ ਕੀ ਗਤ ਨਾ ਕੋ ਜਾਣੈ ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ ਛਿਨਮੈ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਉਹਦਾ ਦਿਲ ਕਰੇ ਕਿ ਰਾਜੇ ਨੂੰ ਗਰੀਬ ਕਰ ਦੇਣ ਛਿਣ ਪਲ ਵਿੱਚ ਤੇ ਗਰੀਬ ਨੂੰ ਰਾਜਾ ਬਣਾ ਦੇਣ। ਰੀਤੇ ਪਰੇ ਭਰੇ ਸਖਨਾਵੇ ਜਹ ਤਾਕੋ ਵਿਵਹਾਰ ਹੈ, ਖਾਲੀਆਂ ਨੂੰ ਭਰ ਦੇਵੇ, ਭਰਿਆਂ ਨੂੰ ਖਾਲੀ ਕਰ ਦੇਵੇ, ਇਹ ਉਹਦਾ ਕੰਮ ਹੈ ਛਿਣ ਪਲ ਵਿੱਚ ਕਰ ਦੇਣਾ। ਆਪਣੀ ਮਾਇਆ ਆਪ ਸਾਰੀ ਆਪੇ ਦੇਖਣਹਾਰਾ, ਨਾਨਾ ਰੂਪ ਧਰੇ ਬੋਰੰਗੀ ਸਭ ਤੇ ਰਹੇ ਨਿਆਰਾ, ਅਗੰਤ ਅਪਾਰ ਅਲਖ ਨਿਰੰਜਨ, ਜਿਨ ਸਭ ਜਗ ਪਰਮਾਇਓ, ਜੇ ਸਭ ਜਗ ਪਰਮਾਇਓ, ਉਹ ਸਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ। ਸਾਰਿਆਂ ਪਰਮਾਂ ਨੂੰ ਛੱਡ ਕੇ ਗਮਾਂ ਨੂੰ ਐਸੇ ਪੂਰਨ ਗੁਰਾਂ ਦੇ ਚਰਨ ਫੜ ਲੈ, ਅਗਰ ਜੇ ਆਪਣੇ ਜੀਵਨ ਦੀ ਤੂੰ ਕਲਿਆਣ ਕਰਾਉਣੀ ਹੈ, ਐਸਾ ਗੁਰੂ ਫਿਰ ਤੈਨੂੰ ਨਹੀਂ ਲੱਭਣਾ ਜੋ ਜੀਵਨ ਮੁਕਤੀ ਦਾ ਦਾਨ ਦੇਣ ਵਾਲਾ ਹੈ। ਅਜਿਹੇ ਬਚਨ ਕਰਦੇ ਨੇ ਦੁਨੀਆਂ ਦੇ ਲੋਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਥਾਏ।
ਦੰਬ ਨਿਕੰਦਨ ਆਨੰਦ ਕੰਦ, ਸੋ ਨਾਮ ਜਪਾਵਨ ਕੋ ਤਨ ਤਾਰਾ।
ਇਹ ਤੇ ਰੂਪ ਹੀ ਭਗਤੀ ਦਾ ਬਣ ਕੇ ਦੁਨੀਆਂ ਵਿਚ ਆਏ ਨੇ, ਦੁਨੀਆਂ ਨੂੰ ਨਾਮ ਜਪਾਉਣ ਵਾਸਤੇ ਆਏ ਨੇ, ਪਖੰਡਾਂ ਦਾ ਨਾਸ ਕਰਨ ਵਾਲੇ ਨੇ, ਔਰ ਸੁਖਾਂ ਦਾ ਮੁੱਢ ਮੂਲ ਨੇ ਤੇ ਦੁੱਖਾਂ ਦਰਦਾਂ ਨੂੰ ਦੂਰ ਕਰਨ ਵਾਲੇ ਨੇ।
ਨੌ ਨਿਦ ਸਿੱਧ ਅਠਾਰਾਂ ਜੇਕਰ ਬੰਦ ਕਠਾਡੀ ਰਹਿ ਦਰਬਾਰਾ।
ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਨੌ ਨਿੱਧਾਂ ਅਠਾਰਾਂ ਸਿੱਧਾਂ ਕਹਿੰਦੇ ਨੇ, ਉਹ ਨੌ ਨਿੱਧਾਂ ਅਠਾਰਾਂ ਸਿੱਧਾਂ ਹੱਥ ਜੋੜ ਕੇ ਗੁਰੂ ਨਾਨਕ ਦੇ ਸਾਹਮਣੇ ਖਲੋਤੀਆਂ ਰਹਿੰਦੀਆਂ ਨੇ, ਸਤਿਗੁਰੂ ਰਾਮ ਸਿੰਘ ਦੇ ਸਾਹਮਣੇ ਖਲੋਤੀਆਂ ਰਹਿੰਦੀਆਂ ਨੇ, ਉਹ ਸਤਿਗੁਰੂ ਉਦੇ ਸਿੰਘ ਪਾਤਸ਼ਾਹ ਦੇ ਸਾਹਮਣੇ ਖਲੋਤੀਆਂ ਰਹਿੰਦੀਆਂ ਨੇ। ਗੁਰੂ ਦੇ ਪਿਆਰਿਓ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕਰ ਕਰ ਤਰ ਧਾਰਾ, ਹੱਥ ਦੀ ਹਥੇਲੀ ਤੇ ਮੇਰੇ ਗੁਰਾਂ ਨੇ ਫੜੇ ਹੋਏ ਨੇ ਇਹ ਚਾਰੇ ਦੇ ਚਾਰੇ ਪਦਾਰਥ, ਨੌ ਨਿੱਧਾਂ ਅਠਾਰਾਂ ਸਿੱਧਾਂ, ਧਰਮ ਅਰਥ ਕਾਮ ਮੋਖ ਇਤਿਆਦਿਕ, ਇਹ ਸਾਰੇ ਸੁੱਖ ਗੁਰਾਂ ਦੇ ਕੋਲ ਨੇ, ਜਦੋਂ ਮਰਜ਼ੀ ਆਪਣੇ ਸਿੱਖ ਨੂੰ ਦੇ ਸਕਦੇ ਨੇ। ਅਜਿਹੇ ਬਚਨ ਗੁਰਾਂ ਦੇ ਪਰਥਾਏ ਆਏ ਲੋਕ ਕਹਿ ਰਹੇ ਨੇ।
ਕੌਣ ਕਮੀ ਹੋਏ ਤਾਹੇ ਸਥਾਨ, ਨਿਰੰਜਨ ਅੰਜਨ ਮੈਂ ਵਰ ਤਾਰਾ।
ਉਸ ਜਗ੍ਹਾ ਤੇ ਕਿਸ ਚੀਜ਼ ਦੀ ਕਮੀ ਸਾਧ ਸੰਗਤ ਜੀ ਹੋ ਸਕਦੀ ਏ, ਜਿਸ ਜਗ੍ਹਾ ਤੇ ਖੁਦ ਪ੍ਰਭੂ ਪਰਮਾਤਮਾ ਮਾਇਆ ਦੇ ਰੂਪ ਦੇ ਵਿੱਚ ਆਪ ਵਰਤ ਰਿਹਾ ਹੋਵੇ, ਕਿਉਂਕਿ ਮਾਇਆ ਦਾ ਰੂਪ ਗੁਰੂ ਨਾਨਕ ਦੇਵ ਜੀ ਆਪ ਹੀ ਬਣੇ ਹੋਏ ਨੇ ਤੇ ਉੱਤੋਂ ਦੇ ਹਰ ਇੱਕ ਨੂੰ ਭੁਲੇਖਾ ਪਾਇਆ ਵੀ ਇਹਨਾਂ ਕੋਲ ਮਾਇਆ ਜਾਂ ਕਿੱਦਾਂ, ਤੇ ਮਾਇਆ ਦਾ ਰੂਪ ਤੇ ਆਪ ਹੀ ਬਣ ਕੇ ਆਏ ਨੇ।
ਪੱਖੋ ਕੇ ਰੰਧਾਵੇ ਗ੍ਰਾਮ ਬਸਤ ਹੈ ਮੂਲਾ ਨਾਮ।
ਪੱਖੋ ਕੇ ਰੰਧਾਵੇ ਜੋ ਪਿੰਡ ਹੈ ਤੇ ਮੂਲੇ ਨਾਮ ਦਾ ਸਿੱਖ ਉੱਥੇ ਰਹਿੰਦਾ ਹੈ।
ਨੇਗੀ ਲੈ ਸਗਾਈ ਆਏ ਪੁਰ ਸੁਲਤਾਨ ਹੈ।
ਕਿਉਂਕਿ ਗੁਰੂ ਨਾਨਕ ਦੇਵ ਦੇ ਵਿਆਹ ਦੀ ਕਥਾ ਚੱਲ ਰਹੀ, ਆਪ ਕੁਝ ਸਮੇਂ ਤੋਂ ਚੱਲਦੇ ਸੁਣਦੇ ਆ ਰਹੇ ਹੋ, ਜਿਹੜੇ ਉਸ ਪਿੰਡ ਦੇ ਲਾਗੀ ਨੇ ਨਾ, ਭਾਵ ਉਹ ਲੈ ਕੇ ਆਏ ਜੋ ਲਾਗ ਲਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਉਹ ਸਮੇਂ ਖੁਸ਼ੀ ਦਾ ਜਿਹੜਾ ਸਮਾਗਮ ਹੁੰਦਾ, ਸਮੱਗਰੀ ਹੁੰਦੀ, ਲੈ ਕੇ ਆਏ।
ਬੁਝਤ ਜਰਾਮ ਨਾਮ ਆਨ ਮਿਲੇ ਧਾਮ ਸੋ।
ਪੁੱਛਦੇ ਪੁੱਛਦੇ ਜੈ ਰਾਮ ਜੀ ਦਾ ਘਰ, ਜੈ ਰਾਮ ਦੇ ਘਰ ਆ ਗਏ।
ਭਲੇ ਸਨਮਾਨ ਕੈ ਬਸਾਏ ਸ਼ੁਭ ਥਾਨ ਹੈ।
ਆਇਆਂ ਦਾ ਆਦਰ ਕੀਤਾ ਜੈ ਰਾਮ ਜੀ ਨੇ, ਸੋਹਣੀ ਥਾਂ ਦਿੱਤੀ ਬੈਠਣ ਵਾਸਤੇ।
ਨਾਨਕੀ ਸੁਨੰਤ ਹਰ ਖੰਤ ਅਨ ਮੇਵ ਅੰਗ।
ਗੁਰੂ ਨਾਨਕ ਦੇ ਜਨਮ ਦੀ ਖੁਸ਼ੀ ਭੈਣ ਨਾਨਕ ਨੂੰ ਕਿੰਨੀ ਹੋਈ ਉਹ ਵਰਣਨ ਨਹੀਂ ਕੀਤੀ ਜਾ ਸਕਦੀ। ਹੁਣ ਵਿਆਹ ਦੀ ਖੁਸ਼ੀ ਜਿੰਨੀ ਹੋ ਰਹੀ ਏ ਉਹ ਵੀ ਵਰਣਨ ਨਹੀਂ ਹੋ ਸਕਦੀ। ਉਹ ਕਥਾ ਕਹਾਣੀ ਜਿਹੜੀ ਭਾਵ ਉਹ ਖੁਸ਼ੀ ਵਿੱਚ ਆਣ ਕੇ ਉਹ ਭੈਣ ਨਾਨਕੇ ਦੇ ਅੰਗ ਮੇਵ ਨਹੀਂ ਰਹੇ।
ਬੋਲੀ ਕੁੱਲ ਬਦੂ ਜੇ ਵਧਾਈ ਦੇ ਤਮਾਨ ਹੈ।
ਆਪਣੀ ਕੁੱਲ ਦੀਆਂ ਬਧੂਆਂ ਜਿੰਨੀਆਂ ਇਸਤਰੀਆਂ ਸਨ ਉਹਨਾਂ ਨੂੰ ਘਰੇ ਬੁਲਾਇਆ, ਭਾਵ ਖੁਸ਼ੀ ਦਾ ਸਮਾਗਮ ਹੈ, ਉਹ ਆਣ ਕੇ ਵਧਾਈਆਂ ਦਿੰਦੀਆਂ ਨੇ ਭੈਣ ਨੂੰ।
ਕਿੰਨੀ ਕੁੱਲ ਰੀਤ ਮਿਲ ਗਾਵਤ ਗੀਤ ਤੀਆ।
ਤੇ ਕੁੱਲ ਵਾਲੀ ਰੀਤ ਉੱਥੇ ਸ਼ੁਰੂ ਹੋ ਗਈ ਤੇ ਜਿੰਨੀਆਂ ਮਾਈਆਂ ਬੀਬੀਆਂ ਇਕੱਠੀਆਂ ਹੋਈਆਂ ਨੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ।
ਨੀਕੋ ਉਤਸ਼ਾਹ ਕੀਨੋ ਦੀਨੋ ਬਹਦਾਨ ਹੈ।
ਬੜਾ ਉਤਸ਼ਾਹ ਸੋਹਣਾ ਕੀਤਾ, ਖੁਸ਼ੀ ਦੀ ਹਾਲਤ ਵਿੱਚ ਆਣ ਕੇ ਭੈਣ ਨਾਨਕੀ ਦਾਨ ਪੁੰਨ ਕਰ ਰਹੀ ਏ ਗਰੀਬਾਂ ਗੁਰਬਿਆਂ ਨੂੰ।
ਹਰਖਿਓ ਜਰਾਮ ਬਹੁ ਬਾਂਧਵ ਬੁਲਾਏ ਧਾਮ।
ਜੈ ਰਾਮ ਜੀ, ਅੰਦਰ ਬੜੀ ਖੁਸ਼ੀ ਹੋਈ ਕਿ ਇਹਨਾਂ ਦਾ ਹੁਣ ਵਿਆਹ ਹੋਣ ਲੱਗਾ, ਇਦੋਂ ਉੱਪਰ ਖੁਸ਼ੀ ਹੋਰ ਕਿਹੜੀ ਏ। ਉਹਨੇ ਵੀ ਆਪਣੇ ਸੱਜਣ ਮਿੱਤਰ ਰਿਸ਼ਤੇਦਾਰ ਘਰ ਬੁਲਾਏ।
ਘਟਕਾ ਵਿਚਾਰ ਕੰਜ ਨੈਣ ਕੋ ਬਿਠਾਏ ਹੈ।
ਜਿਨ੍ਹਾਂ ਦੇ ਨੈਣ ਨੇਤਰ ਕਵਲ ਦੇ ਫੁੱਲਾਂ ਜੈਸੇ ਨੇ, ਉਹ ਸਮੇਂ ਦੀ ਘੜੀ ਦੀ ਵਿਚਾਰ ਕਰਕੇ ਸਾਰਿਆਂ ਦੇ ਵਿੱਚ ਗੁਰੂ ਨਾਨਕ ਦੇਵ ਨੂੰ ਬਿਠਾ ਦਿੱਤਾ, ਕਿਉਂਕਿ ਉਹਨਾਂ ਦੀ ਕੁੜਮਾਈ ਹੋਣੀ ਆ।
ਭਾਲ ਮੈਂ ਤਿਲਕ ਕੀਨੋ ਬਿਪਰਨੇ ਅਸੀਸ ਦੀਨੋ।
ਜਿਹੜੇ ਲਾਗੀ ਬ੍ਰਾਹਮਣ ਆਏ ਸਨ, ਭਾਵ ਉਹਨਾਂ ਨੇ ਮੱਥੇ ਤੇ ਤਿਲਕ ਲਾਇਆ, ਉਹ ਸਮੇਂ ਦੀ ਰਸਮੋ ਰਿਵਾਜ ਦੀ ਇਹ ਗੱਲਬਾਤ ਕਰ ਰਹੇ ਨੇ। ਭਾਈ ਜੀ ਹੁਣ ਤੇ ਨਹੀਂ ਨਾ, ਹੁਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਸ ਤਰ੍ਹਾਂ ਆਪਾਂ ਨੂੰ ਹੁਕਮ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ ਦਾ ਵਿਆਹ ਆਨੰਦ ਜੋ ਆਪ ਜੀ ਵਿੰਦ ਜੋ ਬਿਲਕੁਲ ਸਸਤਾ, ਜੋ ਇਹ ਸਤਿਗੁਰੂ ਰਾਮ ਸਿੰਘ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ, ਪਿੰਡ ਖੋਟੇ ਜੋ ਵਿਆਹ ਦੀ ਰਸਮ ਜਿਹੜੀ ਇਹ ਸ਼ੁਰੂਆਤ ਕੀਤੀ, ਵਿਆਹ ਦੀ ਰਸਮ ਨੂੰ ਅਜੇ ਤੱਕ ਚੱਲਦੀ ਆ ਰਹੀ ਏ, ਇਹ ਭਾਵ ਇਹ ਅਸੀਂ ਗਵੀਚਣ ਨਾ ਦਈਏ, ਇਹ ਬੜੀ ਦੇਣ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਇਹ ਕੁਝ ਕਰਨ ਦੇ ਨਾਲ, ਵਿਆਹ ਦੀ ਰਸਮ ਤੋਰਨ ਦੇ ਨਾਲ ਜਿੰਨੀਆਂ ਔਕੜਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉੱਤੇ ਵੀ ਆਈਆਂ ਨਾ, ਉਹ ਵੀ ਅਸੀਂ ਨਹੀਂ ਗਿਣ ਗਿਣਾ ਸਕਦੇ ਸਾਧ ਸੰਗਤ ਜੀ। ਇੱਥੋਂ ਤੱਕ ਬ੍ਰਾਹਮਣਾਂ ਨੇ ਖੁਣਸ ਖਾਧੀ ਤੇ ਉਹ ਬਾਗੇ ਪੁਰਾਣੇ ਜਾ ਕੇ ਰਪਟ ਲਿਖਾ ਕੇ ਦਿੱਤੀ ਕਚਹਿਰੀ ਥਾਣੇ ਦੇ ਵਿੱਚ ਕਿ ਸਾਡੀ ਰੋਜ਼ੀ ਰੋਟੀ ਦੇ ਵਿੱਚ ਇਹ ਗੁਰੂ ਰਾਮ ਸਿੰਘ ਜੀ ਨੇ ਲੱਤ ਮਾਰੀ ਏ, ਤੇ ਨਾਲੇ ਭਾਵ ਅੰਗਰੇਜ਼ ਸਰਕਾਰ ਦੇ ਖਿਲਾਫ਼ ਇਹ ਪ੍ਰਚਾਰ ਕਰ ਰਿਹਾ। ਉਹ ਰਪਟ ਜਿਹੜੀ ਲਿਖਾਈ ਗਈ ਥਾਣੇ ਵਿੱਚ ਜਾ ਕੇ, ਤੇ ਉਹ ਲਿਖਾਈ ਰਪਟ ਦੇ ਅਨੁਸਾਰ ਉਹ ਜਿਹੜੇ ਥਾਣੇਦਾਰ ਲੋਕ ਥਾਣੇ ਦੇ ਲੋਕ ਸਨ, ਜੋ ਸਿਪਾਹੀ ਇਤਿਹਾਦਕ ਅਤੇ ਜਿਹੜੇ ਉਹ ਅਫਸਰ ਸਨ ਪੁਲਿਸ ਦੇ, ਉਹਨਾਂ ਦੇ ਹੁਕਮ ਨਾਲ ਪੁਲਿਸ ਜਿਹੜੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਜਾਣੀ ਕਿ ਕਚਹਿਰੀ ਲੁਧਿਆਣੇ ਲੈ ਆਈ, ਤੇ ਇਹ ਦੋਸ਼ ਆਰੋਪਿਆ ਗਿਆ ਬ੍ਰਾਹਮਣਾਂ ਦੇ ਵੱਲੋਂ, ਤੇ ਕਾਰਵਾਈ ਕੀਤੀ ਜਾਵੇ। ਭਾਵੇਂ ਬ੍ਰਾਹਮਣਾਂ ਵੱਲੋਂ ਲੱਗਾ ਦੋਸ਼ ਕੋਈ ਕਰ ਨਾ ਸਕਿਆ ਗੁਰੂ ਰਾਮ ਸਿੰਘ ਜੀ ਦੀ ਬਾਬਤ, ਪਰ ਫਿਰ ਵੀ ਕੁਝ ਦਿਨ ਕੋਈ 25-30 ਦਿਨ ਦਾ ਅਰਸਾ ਸਤਿਗੁਰੂ ਰਾਮ ਸਿੰਘ ਜੀ ਨੂੰ ਰੋਜ਼ ਹੀ ਸ੍ਰੀ ਭੈਣੀ ਸਾਹਿਬ ਜੀ ਤੋਂ ਜਾਣਾ ਪੈਂਦਾ ਸੀ ਲੁਧਿਆਣੇ ਇਸ ਕਾਰਵਾਈ ਨੂੰ ਨਜਿੱਠਣ ਵਾਸਤੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਮੌਜ ਦੇ ਮਾਲਕ ਆਪਣੀ ਰਜ਼ਾ ਦੇ ਨਾਲ ਹੀ ਜੋ ਕਰਨ ਕਰਾਉਣ ਵਾਲੇ ਨੇ, ਪਰ ਜਿਹੜਾ ਡਿਪਟੀ ਕਮਿਸ਼ਨਰ ਜਿਹੜਾ ਸੀ ਉਹਨੇ ਆਖ ਦਿੱਤਾ ਵੀ ਹੁਣ ਤੁਸੀਂ 3-4 ਸਾਲ ਕਹਿਣ ਦਾ ਭਾਵ 63 ਤੋਂ ਲੈ ਕੇ 67 ਤੱਕ ਇਹ ਭੈਣੀ ਸਾਹਿਬ ਹੀ ਰਹਿਣਾ ਪਿਆ ਉਹਦੇ ਹੁਕਮ ਦੇ ਅਨੁਸਾਰ ਸਤਿਗੁਰੂ ਰਾਮ ਸਿੰਘ ਜੀ ਨੂੰ। ਤੇ ਅੰਦਰੇ ਅੰਦਰ ਇਹਨਾਂ ਨੇ ਅੰਤਰਗਤ ਹੋਰ ਜੋ ਸੀ ਆਪਣੀ ਕਾਰਵਾਈ ਕਰਨੀ, ਦੇਸ਼ ਦੀ ਆਜ਼ਾਦੀ ਦਾ ਜੋ ਬੀੜਾ ਚੁੱਕਿਆ ਸੀ ਉਹਨੂੰ ਬਰਕਰਾਰੀ ਦੀ ਹਾਲਤ ਵਿੱਚ ਰੱਖਣ ਦਾ ਯਤਨ ਕੀਤਾ, ਕਿਉਂਕਿ ਪ੍ਰਚਾਰ ਪ੍ਰਸਾਰ ਜਿਹੜਾ ਸੀ ਉਹ ਉਹਨਾਂ ਨੇ ਘਟਾ ਦਿੱਤਾ ਸੀ। ਅੰਦਰਗਤ 22 ਸੂਬਿਆਂ ਦੀ ਸਥਾਪਨਾ ਕਰਕੇ ਪ੍ਰਚਾਰ ਕਰਾਉਣਾ ਸ਼ੁਰੂ ਕਰ ਦਿੱਤਾ। ਸੂਬੇ ਕਿੰਨੇ 22 ਅਕਬਰ ਸ਼ਾਹ ਨਿਆਈ ਉਨਕੀ ਜ਼ਬਾਨ ਮੈਂ ਤਸੀਰ ਥਾਈ ਵੈਸ ਵਾਲੀ ਗੱਲ, ਕੁਛ ਸਮਾਂ ਲਾਗੇ ਲੱਗ ਗਿਆ, ਹੁਕਮ ਨਹੀਂ ਅਗਾਂਹ ਜਾਣ ਦਾ। ਸਤਿਸੰਗ ਜੀ, ਸਤਿਗੁਰਾਂ ਦਾ ਜਿਹੜਾ ਜਸ ਹੈ, ਕਥਾ ਹੈ, ਇਹ ਮਿਸਰੀ ਦਾ ਪਹਾੜ ਹੈ, ਸਾਡੀ ਜੀਵ ਇੱਕ ਹੈ, ਗੁਰਾਂ ਦੇ ਨੇਕ ਗੁਣ ਨੇ ਸਾਥੋਂ ਵਰਣਨ ਨਹੀਂ ਕੀਤੇ ਜਾ ਸਕਦੇ। ਫਿਰ ਸਮਾਂ ਬਣਿਆ ਦਾਸ ਅਰਜਾਂ ਬੇਨਤੀਆਂ ਕਰੇਗਾ। ਇੱਥੇ ਦਾਸ ਆਪ ਜੀ ਅੱਗੇ ਖਿਮਾ ਦਾ ਜਾਚਕ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਦਾਸ ਨੂੰ ਮਾਫ਼ੀ ਬਖਸ਼ੋ। ਸਭ ਗੱਜ ਕੇ ਆਖੋ ਜੀ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।